الحمد لله نحمده ونستعينه ونستغفره ونؤمن به ونتوكل عليه ونعوذ بالله من الشيطان الرجيم. بسم الله الرحمن الرحيم. إذا السماء انشقت وأذنت لربها وهكت وإذا الأرض مدت وألقت ما فيها وتخلت وأذنت لربها وهكت. سورة انشقاق دي آيات میں سورہ انشقاق دا مرکزی مضمون جڑا ہے وہ آفاق دے آثار تو قیامت تے استدلال کیتا گیا ہے. یعنی اس دنیا جڑے مختلف آثار پائے جاندے نے جڑے تھن دستے نے کہ قیامت آنی ہے, یعنی یہ دا ایک انجام ہونا ہے اس دنیا دا. اس طرح نہیں کہ یہ دنیا ہمیشہ اسی طرح ہی جس طرح سانو ہون چل دی نظر آن دی ہے اسی طرح ہی چل دی رہے گی, اس طرح نہیں. بلکہ اس دنیا یعنی اس عالم دے اندر ہی ایسے آثار اور شواہد نے جڑے دستے نے کہ یہ ایک انجام دا یہ ایک اس دنیا دا ایک انجام ہے. یعنی ایک دن یہ ایک انتہا ہو جائے گی, پھر اس تو بعد یہ دنیا سمیٹ لی جائے گی. تو یہ پھر جڑے اخلاقی اعتبار نال سوالات پیدا ہوئے نے کہ بھی انصاف جڑا وہ کیوں نہیں میسر آتا, نیکی دا کیوں یہ ایک چاہیے تو یہ کہ نیکی دا دی صورت حال اچھی ہوئے اور برائی جڑی ہے وہ انجام برا ہوئے. تو دنیا چیزیں کہ نہیں نیکی والے بعد کوئی نقصان ہو جاتا ہے, جڑے برائی والے نے وہ فائدے چ رہ جاتے ہیں. یہ جڑی نیکی اور بدی کی صورت حال اسی الٹ دیکھنے ہاں بسا اوقات, اور بعض اوقات اس طرح ہوتا ہے کہ نیکی والے انعام مل جاتا ہے اور جڑا بدی والے سزا ملتی ہے دنیا چ. لیکن اکثر اس طرح نہیں بھی ہوتا, اس تو الٹ گل ہوں لوگ اس واسطے زیادہ تر لوگ اسی دیکھنے کہ بدی والے پاسے راغب رہتے ہیں. تو یہ جڑا ایک بڑا بڑا سوال پیدا ہو جاتا ہے اس دنیا کے بارے, وہ جواب جڑا ہے وہ اس دے خالق جڑا اس دنیا کا خالق وہ دے والوں سامنے آئے گا کہ وہ اس دنیا نو سمیٹے گا, پھر انصاف دا دن قائم کرے گا. ایک جس دن کامل انصاف اللہ تعالیٰ دا ظاہر ہوئے گا اور لوگ اپنے اپنے عملوں دے مطابق اس انجام نو پہنچن گے. یعنی اس کائنات دے اندر دے شواہد جڑے نے خود وہ دلالت کرتے ہیں. فرمایا اذا السماء انشقت, جدوں آسمان جڑا ہے وہ پھٹ جائے گا. یعنی یہ ایک واقعہ ہونے والا ہے اس دنیا وچ ادے اینڈ تے, یعنی جدوں یہ دنیا ختم ہو جانی ہے نا ادو یہ واقعہ ہونا ہے. جنہوں مختلف آیات دسیا گیا مختلف حوالے نال بیان کیتا گیا ہے کہ بھی ایک فرشتہ جڑا سور پھونکن واسطے تیار ہے, حدیثاں جس طرح وضاحت دی آتی ہے. تو وہ فرشتہ سور پھونکے گا, جدو حکم ہوئے گا تو وہ سور پھونکے گا. جدو سور پھونکے گا تو وہ ایک پھونک جڑی ہے وہ اس کائنات وچ ایک عظیم زلزلہ برپا کر دے گی. زمین تے بھی بے شمار یعنی کہ چٹکے آن گے لگن گے, زلزلہ آئے گا بڑی شدت دا, اور زمین دی ہر چیز جڑی وہ مطلب تہس نہس ہو جائے گی, گر جان گیا عمارتاں, پہاڑ جڑے نے وہ انہاں دی مضبوطی جڑی وہ ختم ہو جائے گی, اور اس طرح ریت انگر ہو جان گے اور زمین تے چل دے نظر آن گے, اپنی جگہ چھڑ کے تے ایک جگہ تو دوجی جگہ حرکت کر دے نظر آن گے. یہ زمین تے اس طرح دا حال ہے. تے آسمان جڑا ہے وہ کہ سورج اور چند جڑے نے ملا دیتے جان گے, انہاں دی روشنی ختم ہو جائے گی, سورج بے نور ہو جائے گا, ستارے چڑھ جان گے. اس طرح مختلف تفصیلات جڑی ہیں نا سانو قرآن مجید دستا ہے. تو اسے واقعے بیان کیتا ہے اذا السماء انشقت, جدوں آسمان پھٹ جائے گا. یعنی آسمان جڑا ہے اس لیے ایک چادر اگر نظر آتا ہے یہ دراڑاں آ جان گیا, بالکل پھٹ جائے گا. وَأَذِنَتْ لِرَبِّهَا وَحُقَّتْ, اور اپنے رب دا حکم منے گا. یعنی وَأَذِنَتْ لِرَبِّهَا, اور یہ جڑا رب ہے اللہ تعالیٰ وہ جو حکم ہوئے گا انہوں وہ منے گا. وَحُقَّتْ, اور یہ یہی گل زیب ہے, یعنی یہی گل جچدی ہے کہ یہ رب دا حکم منے. یعنی یہ زیبا نہیں کہ اللہ دا حکم جڑا ہے وہ انہوں کوئی دتا جائے تو یہ انہوں بجا نہ لاوے, یہ ہو ہی نہیں سکتا. یہ اللہ تعالیٰ دی مخلوق ہے اور مخلوق واسطے خالق دا حکم مننا لازم ہے. انسان دی دنیا جڑا تھی دیکھنے ہیں کہ بھی انسان تے اللہ دا حکم بعض وقت مند ہے بعض وقت نہیں مندا. وہ دی صرف وجہ ہے کہ اللہ تعالیٰ نے انسان نو موقع دیتا ہے, انہوں یہ چانس دیتا ہے کہ اگر وہ نہیں مننا چاہتا تو وہ نہ مننے. انہوں دس دیتا کہ نہ مننا تو انہوں نقصان ہوئے گا. لیکن جڑی انسان دے علاوہ یعنی جنہاں مخلوقات نو اللہ آزما رہے ہیں انہوں دے علاوہ کوئی مخلوق ایسی نہیں جڑی مخلوق واسطے ایک گنجائش ہوئے کہ وہ اللہ دا حکم جو نہیں مننا چاہتی تو نہ مننے. اللہ تعالیٰ اگر آپ اختیار دے تو الگ گل ہے, ورنہ کسی مخلوق دی یہ ہمت نہیں کہ اللہ تعالیٰ دے حکم تو یعنی کہ بغاوت کر سکے, حکم تو انکار کر سکے. ਔਰ ਇਹ ਗੱਲ ਵੀ ਹੈ ਕਿ ਉਹ ਇਨਕਾਰ ਨਹੀਂ ਕਰ ਸਕਦੀ, ਔਰ ਦੂਸਰੀ ਗੱਲ ਹੈ ਕਿ ਉਹਨੂੰ ਜ਼ੇਬਾ ਵੀ ਤਾਂ ਇਹ ਹੋਈ ਹੈ ਕਿ ਜਿਹੜਾ ਉਹਦਾ ਮਾਲਕ ਹੈ, ਖਾਲਿਕ ਹੈ, ਮਾਲਕ ਹੈ, ਹਕੀਕੀ ਹੈ, ਜੋ ਹੁਕਮ ਦਿੰਦਾ ਬਿਲਕੁਲ ਉਹਨੂੰ ਮੰਨੇ, ਜਿਸ ਤਰ੍ਹਾਂ ਹੁਕਮ ਆਉਂਦਾ ਉਸ ਤਰ੍ਹਾਂ ਉਹਨੂੰ ਤਸਲੀਮ ਕਰੇ। ਬਯਜ਼ਲ ਅਰਦ ਮੁੱਦਤ, ਔਰ ਫਰਮਾਇਆ ਕਿ ਜਦੋਂ ਜ਼ਮੀਨ ਜਿਹੜੀ ਨਾ ਇਹ ਫੈਲਾ ਦਿੱਤੀ ਜਾਏਗੀ, ਚਾਦਰ ਵਾਂਗਰ ਫੈਲਾ ਦਿੱਤੀ ਜਾਏਗੀ। ਇਸ ਲਈ ਤਾਂ ਜ਼ਮੀਨ 'ਤੇ ਅਸੀਂ ਨਸ਼ੇਬੋ ਫਰਾਜ ਦੇਖਦੇ ਹਾਂ ਨਾ, ਪਹਾੜ ਵੀ ਨੇ, ਮੈਦਾਨ ਵੀ ਨੇ, ਖਾਈਆਂ ਵੀ ਨੇ, ਮੁਖਤਲਿਫ ਇਹਦੀ ਇਹਦੀ ਜਿਹੜੀ ਸਤਹ ਨਾ ਉਹਦੀ ਸੂਰਤ ਹਾਲ ਇਸ ਤਰ੍ਹਾਂ ਨਹੀਂ ਕਿ ਜਿਸ ਤਰ੍ਹਾਂ ਬਿਲਕੁਲ ਇੱਕ ਫੈਲੀ ਹੋਈ ਚੀਜ਼ ਦੀ ਹੁੰਦੀ ਹੈ ਸੂਰਤ ਹਾਲ। ਔਰ ਮਜ਼ੀਦ ਹੈ ਕਿ ਜ਼ਮੀਨ ਇਸ ਲਈ ਇੱਕ ਸਾਨੂੰ ਗੋਲ ਸ਼ਕਲ 'ਚ ਜਿਹੜੀ ਉਹਦੇ ਉਹ ਦਿਖਾਈ ਦਿੰਦੀ ਹੈ, ਅਗਰ ਅਸੀਂ ਜ਼ਮੀਨ ਨੂੰ ਕਾਇਨਾਤ ਜ਼ਰਾ ਥੋੜ੍ਹਾ ਉੱਤੇ ਜਾ ਕੇ ਦੇਖੀਏ ਨਾ ਤਾਂ ਇੱਕ ਗੇਂਦ ਅਗਰ ਨਜ਼ਰ ਆਉਂਦੀ ਹੈ, ਇਹੀ ਜ਼ਮੀਨ ਜਿਹੜੀ ਹੈ ਇਹਨੂੰ ਬਿਲਕੁਲ ਫੈਲਾ ਕੇ ਅਤੇ ਜਿਸ ਤਰ੍ਹਾਂ ਇੱਕ ਕਹਿ ਲਓ ਕਿ ਰੋਟੀ ਆਟੇ ਦਾ ਪੇੜਾ ਹੁੰਦਾ ਉਹਨੂੰ ਰੋਟੀਆਂ ਅਗਰ ਫੈਲਾ ਦਿੱਤਾ ਜਾਂਦਾ ਨਾ ਜਿਸ ਤਰ੍ਹਾਂ, ਇਸੇ ਤਰ੍ਹਾਂ ਹੀ ਮਤਲਬ ਹੈ ਜ਼ਮੀਨ ਨੂੰ ਫੈਲਾ ਦਿੱਤਾ ਜਾਏਗਾ ਬਿਲਕੁਲ, ਇਹਨੂੰ ਰੋਟੀਆਂ ਅਗਰ ਫੈਲਾ ਕੇ ਅਤੇ ਇੱਕ ਯਾਨੀ ਕਿ ਉਹਦੀ ਜਿਹੜੀ ਗੇਂਦ ਅੰਗਰ ਦੀ ਸ਼ਕਲ ਹੈ ਉਹਨੂੰ ਇਹਦੀ ਬਜਾਏ ਇੱਕ ਫੈਲੀ ਹੋਈ ਸ਼ਕਲ ਜਿਸ ਤਰ੍ਹਾਂ ਰੋਟੀ ਦੀ ਸ਼ਕਲ ਕਹਿ ਲਓ ਹੁੰਦੀ ਹੈ ਉਸਰੇ ਨੂੰ ਕਰਤਾ ਜਾਏਗਾ, ਇਹ ਉਹਦਾ ਜ਼ਿਕਰ ਹੈ। ਬਯਜ਼ਲ ਅਰਜ਼ ਵੋ ਮੁੱਦਤ, ਜਦੋਂ ਜ਼ਮੀਨ ਜਿਹੜੀ ਹੈ ਉਹ ਫੈਲਾ ਦਿੱਤੀ ਜਾਏਗੀ, ਜਿਸ ਤਰ੍ਹਾਂ ਚਾਦਰ ਨੂੰ ਅਸੀਂ ਇਕੱਠੀ ਸਲਵਟਾਂ ਪਈਆਂ ਨੇ ਉਹਨੂੰ ਖਿੱਚ ਕੇ ਫੈਲਾ ਦਿੰਦੇ ਹਾਂ ਅਤੇ ਉਹ ਬਿਲਕੁਲ ਹਮਵਾਰ ਜੀ ਹੋ ਜਾਂਦੀ ਹੈ, ਇਸੇ ਤਰ੍ਹਾਂ ਜ਼ਮੀਨ ਦੀ ਹਾਲਤ ਹੋਏਗੀ ਕਿ ਜ਼ਮੀਨ ਦੀ ਜਿਹੜੀ ਨਾ ਨਸ਼ੇਬੋ ਫਰਾਜ਼ ਖਤਮ ਹੋ ਜਾਣਗੇ, ਪਹਾੜ ਜਿਹੜੇ ਨੇ ਰੇਤ ਰਦ ਹੋ ਚੁੱਕੇ ਹੋਣਗੇ, ਬਿਖਰ ਕੇ ਜ਼ਮੀਨ 'ਤੇ ਹੀ ਉਹ ਰੇਤ ਅਗਰ ਫੈਲ ਜਾਣਗੇ, ਔਰ ਮੁਸਲਸਲ ਜ਼ਲਜ਼ਲਾ ਜਿਹੜਾ ਉਹ ਜ਼ਲਜ਼ਲਾ ਹਰ ਚੀਜ਼ ਨੂੰ ਤੋੜ ਫੋੜ ਕੇ ਬਿਲਕੁਲ ਬਰਾਬਰ ਕਰ ਦੇਗਾ। ਵੋ ਅਲਕਤ ਮਾਫੀ ਹਵਾ ਤਖਲਤ, ਔਰ ਜ਼ਮੀਨ ਜਿਹੜੀ ਹੈ ਉਹ ਆਪਣੇ ਅੰਦਰ ਜੋ ਕੁਛ ਉਹਦੇ 'ਚ ਹੈ ਨਾ ਉਹਨੂੰ ਬਾਹਰ ਸੁੱਟ ਦੇਗੀ, ਯਾਨੀ ਵਹ ਤਖਲਤ ਔਰ ਖਾਲੀ ਹੋ ਜਾਏਗੀ। ਜ਼ਮੀਨ ਦੇ ਅੰਦਰ ਮੁਖਤਲਿਫ ਦਫੀਨੇ ਨੇ, ਖਜ਼ਾਨੇ ਨੇ ਕਹਿ ਲਓ, ਜਾਂ ਜੋ ਜੋ ਚੀਜ਼ਾਂ ਨੇ ਉਹਦੇ ਅੰਦਰ ਅੱਲਾਹ ਤਾਲਾ ਨੇ ਰੱਖੀਆਂ ਨੇ, ਉਹ ਜਦੋਂ ਇਹ ਜ਼ਮੀਨ 'ਤੇ ਜ਼ਲਜ਼ਲਾ ਆਏਗਾ ਉਹ ਚੀਜ਼ਾਂ ਬਾਹਰ ਆ ਜਾਣਗੀਆਂ, ਬਿਲਕੁਲ ਉਹ ਉਹਦੇ ਉਹਦੀ ਸਤ੍ਹਾ 'ਤੇ ਆ ਜਾਣਗੀਆਂ। ਔਰ ਫਿਰ ਇਸੇ ਤਰ੍ਹਾਂ ਹੀ ਇਨਸਾਨ ਜਦੋਂ ਮਰ ਜਾਂਦਾ ਤਾਂ ਉਹਨੂੰ ਜ਼ਮੀਨ ਹੀ ਦਫਨਾ ਦਿੰਦੇ ਨੇ, ਮੁਰਦਾ ਇਨਸਾਨ ਵਗੈਰਾ ਜੋ ਵੀ ਜ਼ਮੀਨ ਦੇ ਅੰਦਰ ਦਫਨ ਨੇ ਕੋਈ ਸੈਂਕੜੋ ਸਾਲਾਂ ਤੋਂ ਜਾਂ ਹਜ਼ਾਰਾਂ ਸਾਲਾਂ ਤੋਂ ਦਫਨ ਨੇ, ਜ਼ਾਹਿਰ ਜਦੋਂ ਇਹ ਜ਼ਲਜ਼ਲਾ ਆਏਗਾ ਤਾਂ ਪਿੱਛੇ ਬੜੇ ਸਾਲ ਗੁਜ਼ਰ ਚੁੱਕੇ ਹੋਣਗੇ, ਜ਼ਮੀਨ ਮੁਖਤਲਿਫ ਅਦਵਾਰ 'ਚ ਗੁਜ਼ਰੀ ਹੈ, ਔਰ ਇੱਥੇ ਬਹੁਤ ਸਾਰੇ ਇਨਸਾਨ ਮਰੇ, ਕੋਈ ਕਿਸੇ ਜਗ੍ਹਾ ਦਫਨ ਹੈ, ਕੋਈ ਕਿਸੇ ਜਗ੍ਹਾ ਦਫਨ ਹੈ, ਬਾਅਦ ਇਨਸਾਨਾਂ ਨੂੰ ਬਾਅਦ ਕੌਮਾਂ ਜਿਸ ਦਫਨ ਨਹੀਂ ਕਰਦੀਆਂ ਬਲਕਿ ਮੁਰਦੇ ਨੂੰ ਜਲਾ ਦਿੰਦੀਆਂ ਨੇ, ਉਹਨਾਂ ਦੀ ਰਾਖ ਬਿਖਰੀ ਪਈ ਹੈ ਉਸ ਜ਼ਮੀਨ ਦੇ ਕਿਸੇ ਹਿੱਸੇ 'ਚ, ਕੋਈ ਕਿਸੇ ਹਿੱਸੇ 'ਚ, ਅਤੇ ਅੱਲਾਹ ਤਾਲਾ ਦਾ ਹੁਕਮ ਹੋਏਗਾ ਜਦੋਂ ਤਾਂ ਜ਼ਮੀਨ ਫਿਰ ਆਪਣੇ ਅੰਦਰ ਜੋ ਕੁਛ ਵੀ ਉਹ ਖਾ ਮੁਰਦੇ ਨੇ ਉਹਨਾਂ ਨੂੰ ਵੀ ਬਾਹਰ ਕੱਢ ਦੇਗੀ, ਖਾ ਖਜ਼ਾਨੇ ਨੇ ਉਹਨਾਂ ਨੂੰ ਵੀ ਬਾਹਰ ਕੱਢ ਦੇਗੀ, ਔਰ ਬਿਲਕੁਲ ਖਾਲੀ ਹੋ ਜਾਏਗੀ। ਯਾਨੀ ਕਿ ਇਹ ਨਹੀਂ ਕਿ ਕੁਛ ਚੀਜ਼ਾਂ ਰਹਿ ਗਈਆਂ, ਕੁਛ ਚੀਜ਼ਾਂ ਉਹਦੇ ਮਤਲਬ ਸਤ੍ਹਾ 'ਤੇ ਆ ਗਈਆਂ, ਬਾਕੀ ਅੰਦਰ ਹੀ ਨੇ, ਇਸ ਤਰ੍ਹਾਂ ਨਹੀਂ, ਬਿਲਕੁਲ ਖਾਲੀ ਹੋ ਜਾਏਗੀ, ਹਰ ਚੀਜ਼ ਨੂੰ ਬਾਹਰ ਸੁੱਟ ਦੇਗੀ। ਵਾਜ਼ਨਤ ਲੈ ਰੱਬ ਹਾ ਵਾ ਹੁਕਤ, ਫਰਮਾਇਆ ਅਤੇ ਉਹ ਆਪਣੇ ਰੱਬ ਦਾ ਹੁਕਮ ਬਜਾ ਲਾਏਗੀ, ਆਪਣੇ ਰੱਬ ਦਾ ਹੁਕਮ ਮੰਨੇਗੀ, ਜਿਸ ਤਰ੍ਹਾਂ ਹੁਕਮ ਦਿੱਤਾ ਗਿਆ ਉਸ ਤਰ੍ਹਾਂ ਉਹਨੂੰ ਤਸਲੀਮ ਕਰੇਗੀ, ਉਹਦੇ 'ਤੇ ਅਮਲ ਕਰੇਗੀ। ਵਾ ਹੁਕਤ, ਔਰ ਉਹਨੂੰ ਜ਼ੇਬਾ ਵੀ ਹੋਈ, ਯਾਨੀ ਜ਼ਮੀਨ ਨੂੰ ਕੋਈ ਹੱਕ ਹਾਸਿਲ ਨਹੀਂ, ਉਹਦਾ ਉੱਥੇ ਕੋਈ ਗੁੰਜਾਇਸ਼ ਨਹੀਂ ਕਿ ਉਹਦੇ ਰੱਬ ਦਾ ਜਿਹੜਾ ਹੁਕਮ ਹੈ ਉਹਨੂੰ ਚਾਹੇ ਤਾਂ ਨਾ ਮੰਨੇ, ਇਹ ਨਹੀਂ ਹੋ ਸਕਦਾ, ਉਹ ਲਾਜ਼ਮਨ ਮੰਨੇਗੀ ਔਰ ਉਸੇ ਤਰ੍ਹਾਂ ਹੀ ਮੰਨੇਗੀ। ਇਹੀ ਗੱਲ ਉਹਨੂੰ ਜੱਚ ਦੀ ਹੈ ਇਹ, ਕਿਉਂਕਿ ਉਹ ਜ਼ਾਹਿਰ ਹੈ ਤਮਾਮ ਮਖਲੂਕਾਤ ਅੱਲਾਹ ਦੀ ਮੁਤੀਏ ਫਰਮਾਨ ਨੇ, ਯਾਨੀ ਕਿ ਉਹਦੀ ਇਤਾਤ ਕਰ ਰਹੀਆਂ ਨੇ, ਕਿਸੇ ਅਤੇ ਜਾਇਜ਼ ਹੀ ਨਹੀਂ ਕਿ ਉਹ ਇਤਾਤ ਦੇ ਇਲਾਵਾ ਕੋਈ ਰਵੱਈਆ ਇਖਤਿਆਰ ਕਰੇ। ਅਤੇ ਜਿਸ ਤਰ੍ਹਾਂ ਮੈਂ ਦੱਸਿਆ ਨਾ ਕਿ ਇਨਸਾਨ ਦੇ ਵਿੱਚ ਜਿਹੜਾ ਸਾਨੂੰ ਨਜ਼ਰ ਆਉਂਦੇ ਕਿ ਉਹ ਖੁਦਾ ਦੀ ਇਤਾਤ ਕਰਦਾ ਵੀ ਹੈ ਅਤੇ ਨਹੀਂ ਵੀ ਕਰਦਾ, ਇਹ ਸਿਰਫ ਇਸ ਵਾਸਤੇ ਵੇ ਕਿ ਅੱਲਾਹ ਤਾਲਾ ਨੇ ਉਹਨੂੰ ਗੁੰਜਾਇਸ਼ ਦਿੱਤੀ ਹੈ ਕਿ ਅਗਰ ਉਹ ਇਤਾਤ ਨਹੀਂ ਕਰਨਾ ਚਾਹੁੰਦਾ ਔਰ ਆਪਣੇ ਆਪ ਨੂੰ ਮਤਲਬ ਹੈ ਕਿ ਨਾਫਰਮਾਨ ਬਣਾਉਣਾ ਚਾਹੁੰਦਾ ਤਾਂ ਉਹ ਇਸ ਜ਼ਿੰਦਗੀ ਦੇ ਕੁਛ ਛੋਟੇ ਜਿਹੇ ਅਰਸੇ ਜਿਹੜਾ ਵੀ ਉਹਨੂੰ ਅੱਲਾਹ ਤਾਲਾ ਮੁਹੱਈਆ ਕਰਦਾ ਉਹਦੇ 'ਚ ਇਸ ਤਰ੍ਹਾਂ ਕਰ ਸਕਦਾ। ਇਹ ਸਿਰਫ ਚੂੰਕਿ ਆਜ਼ਮਾਇਸ਼ ਹੈ ਅਤੇ ਇਹਨੂੰ ਗੁੰਜਾਇਸ਼ ਦਿੱਤੀ ਗਈ ਹੈ ਅਤੇ ਇਹਨੂੰ ਇਸ ਗੁੰਜਾਇਸ਼ ਨੂੰ ਇਸਤੇਮਾਲ ਕਰਦੇ ਹੋਏ ਇਸ ਤਰ੍ਹਾਂ ਕਰਦਾ, ਵਰਨਾ ਇਨਸਾਨ ਦੀ ਮਜਾਲ ਨਹੀਂ ਕਿ ਉਹ ਰੱਬ ਦੇ ਹੁਕਮ ਤੋਂ ਸਰਤਾਬੀ ਕਰ ਸਕੇ, ਰੱਬ ਦੇ ਹੁਕਮ ਨੂੰ ਛੱਡ ਕੇ ਉਹਦੀ ਮੁਖਾਲਫਤ ਕਰ ਸਕੇ ਤਾਂ ਕੋਈ ਇਮਕਾਨ ਨਹੀਂ। ਫਰਮਾਇਆ ਯਾ ਅਯੂਹ ਅਲ-ਇਨਸਾਨ ਇਨਕ ਕਾਦਿਹੁਨ ਇਲਾ ਰੱਬਿਕ ਕਦਹਨ ਫਮੁਲਾਕੀ, ਇਹ ਇਨਸਾਨ ਤੂੰ ਖਪਦਿਆਂ ਖਪਾਉਂਦਿਆਂ ਆਪਣੇ ਰੱਬ ਅਲ ਜਾ ਰਹੇ ਅਤੇ ਫਿਰ ਉਹਨੂੰ ਤੂੰ ਮੁਲਾਕਾਤ ਕਰਨੀ ਹੈ, ਯਾਨੀ ਫਿਰ ਉਹਦੇ ਨਾਲ ਮੁਲਾਕਾਤ ਕਰਨੀ ਹੈ। ਯਾਨੀ ਇਨਸਾਨ ਨੂੰ ਖਿਤਾਬ ਕਰਕੇ ਕਿਹਾ ਕਿ ਤੇਰੀ ਜਿਹੜੀ ਜ਼ਿੰਦਗੀ ਹੈ ਤਾਂ ਤੂੰ ਗੌਰ ਕਰ ਕਿ ਇਹ ਜ਼ਿੰਦਗੀ ਕੈਸੀ ਹੈ। ਇੱਕ ਤਾਂ ਮੁਸ਼ੱਕਤ ਦੀ ਜ਼ਿੰਦਗੀ ਹੈ, ਮੁਸ਼ੱਕਤ 'ਚ ਇਨਸਾਨ ਯਾਨੀ ਕਿ ਬਚਪਨ 'ਚ ਅਗਰ ਦੇਖਿਆ ਜਾਏ ਤਾਂ ਬਚਪਨ 'ਚ ਇੱਕ ਛੋਟਾ ਬੱਚਾ ਜਿਹੜਾ ਪੈਦਾ ਹੁੰਦਾ ਹੈ ਉਹ ਜਿਉਂ ਜਿਉਂ ਮਤਲਬ ਹੈ ਕਿ ਬਿਲਕੁਲ ਇੱਕ ਨੌ ਮੌਲੂਦ ਬੱਚਾ ਕਹਿ ਲਓ, ਅਤੇ ਉਹਦੀ ਜ਼ਿੰਦਗੀ 'ਚ ਵੀ ਇੱਕ ਕਿਸਮ ਦੀ ਮੁਸ਼ੱਕਤ ਮਿਹਨਤ ਹੁੰਦੀ ਹੈ, ਭਾਵੇਂ ਉਹ ਸਿਰਫ ਹੱਥ ਪੈਰ ਮਾਰਦਾ, ਇਸ ਦੇ ਇਲਾਵਾ ਨਹੀਂ ਕੋਈ ਉਹ ਕੰਮ ਕਰ ਸਕਦਾ, ਲੇਕਿਨ ਇਹ ਕਿ ਭੁੱਖ ਲੱਗੀ ਤਾਂ ਰੋ ਰਿਹਾ, ਚੀਖਾਂ ਮਾਰ ਰਿਹਾ, ਫਿਰ ਉਹਨੇ ਥੋੜ੍ਹਾ ਜਿਹਾ ਮਤਲਬ ਹੈ ਕਿ ਉਹਨੂੰ ਖੁਰਾਕ ਮਿਲ ਗਈ ਹੈ ਅਤੇ ਫਿਰ ਵੀ ਹੱਥ ਪੈਰ ਮਾਰ ਰਿਹਾ ਔਰ ਇੱਕ ਕਿਸਮ ਦਾ ਆਪਣੇ ਆਪ ਨੂੰ ਜੋ ਵੀ ਉਹਦੀ ਹਰਕਤਾਂ ਆਉਂਦੀਆਂ ਨੇ ਬੱਚੇ ਦੀਆਂ ਉਸ ਨੇ ਹਰਕਤਾਂ 'ਚੋਂ ਕਰਦਿਆਂ ਕਰਦਿਆਂ ਹੌਲੀ ਹੌਲੀ ਉਹ ਜ਼ਰਾ ਵੱਡਾ ਹੁੰਦਾ ਫਿਰ ਟੁਰ ਪੈਂਦਾ ਟੁਰਨ ਲੱਗ ਪੈਂਦਾ ਫਿਰ ਡਿੱਗਦਾ ਟਹਿੰਦਾ ਟੁਰਨਾ ਸਿੱਖਦਾ ਫਿਰ ਉਹ ਤੋਂ ਬਾਅਦ ਜਿਹੜਾ ਇੱਕ ਜਿਹੜੀ ਲਾਈਫ ਸ਼ੁਰੂ ਹੁੰਦੀ ਉਹਦੀ ਬੱਚਿਆਂ ਦੀ ਬੱਚੇ ਆ ਬਸ ਖੇਡਦੇ ਖੁੱਡਦੇ ਰਹਿੰਦੇ ਨੇ ਉਹਨਾਂ 'ਤੇ ਕੋਈ ਜ਼ਿੰਮੇਵਾਰੀ ਤਾਂ ਨਹੀਂ ਹੁੰਦੀ ਨਾ ਉਹ ਕੋਈ ਜ਼ਿੰਮੇਵਾਰੀ ਅਦਾ ਕਰਨ ਯੋਗ ਹੁੰਦੇ ਨੇ ਲੇਕਿਨ ਉਹਨਾਂ ਦੀ ਉਸ ਜ਼ਿੰਦਗੀ 'ਚ ਵੀ ਇੱਕ ਮੁਸ਼ਕਤ ਉਸ ਖੇਡ 'ਚ ਵੀ ਇੱਕ ਭਾਜਦੌੜ ਹੁੰਦੀ ਹੈ ਉਹਦੇ 'ਚ ਵੀ ਇੱਕ ਮੁਸ਼ਕਤ ਹੁੰਦੀ ਹੈ ਉਹਦੀ 'ਚ ਵੀ ਮੁਸੀਬਤ ਔਰ ਮੁਸ਼ਕਲ ਉਹਨੂੰ ਆਉਂਦੀ ਰਹਿੰਦੀ ਹੈ ਹਾਲਾਂਕਿ ਇਹ ਅਸਲ ਪੇਸ਼ੇ ਨਜ਼ਰ ਨਹੀਂ ਜਦੋਂ ਇਨਸਾਨ ਦੀ ਬਾਕਾਇਦਾ ਜ਼ਿੰਦਗੀ ਸ਼ੁਰੂ ਹੁੰਦੀ ਹੈ ਯਾਨੀ ਉਹਦੇ 'ਚ ਅਕਲ ਸਮਝ ਆਉਂਦੀ ਹੈ ਫਿਰ ਜਿਹੜੀ ਉਹਦੀ ਪ੍ਰੈਕਟੀਕਲ ਲਾਈਫ ਜਿਹਨੂੰ ਅਸੀਂ ਕਹਿੰਦੇ ਹਾਂ ਅਸਲ ਉਹ ਮੁਰਾਦ ਹੈ ਅਤੇ ਉਹਦੇ 'ਚ ਇਨਸਾਨ ਨੂੰ ਜ਼ਾਹਿਰ ਬੜੀ ਮੁਸ਼ਕਲਾਂ ਉਠਾਉਣੀਆਂ ਪੈਂਦੀਆਂ ਨੇ ਖੁਦ ਆਪਣੇ ਕਰਤੂਤਾਂ ਦੀ ਵਜ੍ਹਾ ਤੋਂ ਵੀ ਉਠਾਉਣੀਆਂ ਪੈਂਦੀਆਂ ਨੇ ਔਰ ਵੈਸੇ ਵੀ ਇਸ ਦੁਨੀਆ ਦੇ ਕੁਝ ਅਸੂਲ ਨੇ ਅਗਰ ਮਿਹਨਤ ਮਜ਼ਦੂਰੀ ਕਰਨੀ ਹੈ ਤਾਂ ਉਹਦੇ 'ਚ ਇਹਨੂੰ ਬੜਾ ਖਪਣਾ ਪੈਂਦਾ ਹੈ ਜਿਹੜੇ ਮਸਾਇਲ ਪੈਦਾ ਹੁੰਦੇ ਨੇ ਜਿਹੜੇ ਇਖਤਲਾਫਾਤ ਪੈਦਾ ਹੁੰਦੇ ਨੇ ਆਪਸ 'ਚ ਦੋਸਤਾਂ 'ਚ ਰਿਸ਼ਤੇਦਾਰਾਂ 'ਚ ਘਰੇਲੂ ਮਾਮਲਾਤ ਬਾਹਰ ਦੇ ਮਾਮਲਾਤ ਤਰ੍ਹਾਂ ਤਰ੍ਹਾਂ ਦੀਆਂ ਮੁਸ਼ਕਲਾਂ ਉਹਨੂੰ ਝੀਲਣੀਆਂ ਪੈਂਦੀਆਂ ਨੇ ਅਤੇ ਇਹਦੇ 'ਚ ਉਹ ਜ਼ਿੰਦਗੀ ਗੁਜ਼ਾਰਦੇ ਇਹ ਜਿਹੜਾ ਖਪਤੇ ਖਪਾਉਂਦੇ ਜ਼ਿੰਦਗੀ ਗੁਜ਼ਾਰਨੀ ਹੈ ਇਹਦੇ ਤੋਂ ਕੋਈ ਬੰਦਾ ਐਸਾ ਨਹੀਂ ਕਿ ਜਿਹੜਾ ਕਹੇ ਕਿ ਬਈ ਮੈਂ ਅਮੀਰ ਹਾਂ ਅਤੇ ਮੈਂ ਤਾਂ ਕੋਈ ਖਪਣਾ ਖਪਾਉਣਾ ਨਹੀਂ ਅਮੀਰ ਆਦਮੀ ਹੱਸਦਾ ਇਹ ਖਪਣਾ ਖਪਾਉਣਾ ਬਹੁਤ ਵੱਧ ਹੁੰਦਾ ਕਿ ਮੇਰੀ ਦੌਲਤ ਨੂੰ ਕੋਈ ਲੁੱਟ ਨਾ ਲੈ ਮੈਨੂੰ ਕੋਈ ਨੁਕਸਾਨ ਨਾ ਪਹੁੰਚਾ ਦੇ ਮੈਨੂੰ ਕੋਈ ਮਤਲਬ ਬਿਲਕੁਲ ਹੀ ਨਿਹੱਤਾ ਕਰ ਨਾ ਕਰ ਜਾ ਮੈਂ ਜਿਹੜੀ ਮੇਰੀ ਦੌਲਤ ਹੈ ਮੇਰੇ ਕੋਲ ਛੀਨ ਲਿਆ ਔਰ ਮੈਂ ਬਿਲਕੁਲ ਗਰੀਬ ਔਰ ਫਾਂਕ ਆਦਮੀ ਹੋ ਜਾਂ ਉਹਨੂੰ ਇਸ ਗੱਲ ਦਾ ਬੜਾ ਫਿਕਰ ਹੁੰਦਾ ਅਤੇ ਜ਼ਿਹਨੀ ਤੌਰ 'ਤੇ ਉਹ ਵਸਾ ਔਕਾਤ ਗਰੀਬ ਆਦਮੀ ਤੋਂ ਜ਼ਿਆਦਾ ਪਰੇਸ਼ਾਨ ਹੁੰਦਾ ਇਸੇ ਤਰ੍ਹਾਂ ਜਿਹੜੇ ਗਰੀਬ ਆਦਮੀ ਉਹਦੀਆਂ ਆਪਣੀਆਂ ਮੁਸ਼ਕਲਾਂ ਨੇ ਉਹ ਉਹਨਾਂ 'ਚ ਮੁਸ਼ਕਲਾਂ 'ਚ ਲਗਾ ਫਿਰਦੇ ਅਤੇ ਜਿਹੜਾ ਸਿਹਤਮੰਦ ਆਦਮੀ ਹੈ ਉਹਦੀ ਜ਼ਿੰਮੇਦਾਰੀਆਂ ਨੇ ਅਗਰ ਮਤਲਬ ਹਰ ਤੁਸੀਂ ਕਿਸੇ ਵਾਲੇ ਨਾਲ ਦੇਖ ਲਓ ਬਿਮਾਰ ਆਦਮੀ ਦੀ ਮੁਸ਼ਕਤ ਹੋਰ ਤਰ੍ਹਾਂ ਦੀ ਹੈ ਸਿਹਤਮੰਦ ਆਦਮੀ ਦੀ ਮੁਸ਼ਕਤ ਹੋਰ ਤਰ੍ਹਾਂ ਦੀ ਜ਼ਾਹਿਰ ਸਿਹਤਮੰਦ ਆਦਮੀ ਜਿਹੜਾ ਉਹਨੂੰ ਸਿਹਤ ਦੀ ਨਿਮਤ ਹਾਸਲ ਹੈ ਲੇਕਿਨ ਉਹਨੂੰ ਸਾਰੇ ਕੰਮ ਕਰਨੇ ਕਰਾ ਰਹੇ ਨੇ ਔਰ ਸਾਰੀਆਂ ਜ਼ਿੰਮੇਦਾਰੀਆਂ ਨਿਭਾਉਣੀਆਂ ਨੇ ਇਹ ਦੁਨੀਆ 'ਚ ਇਸ ਤਰ੍ਹਾਂ ਨਹੀਂ ਅੱਲਾ ਤਾਂ ਰੱਖਿਆ ਕਿ ਬਈ ਤੁਹਾਨੂੰ ਭੁੱਖ ਲੱਗੀ ਹੈ ਅਤੇ ਦਰੱਖਤਾਂ ਨਾਲ ਫਲ ਲੱਗੇ ਨੇ ਤੁਸੀਂ ਬਖਵਾ ਲਓ ਔਰ ਫਿਰ ਆਪਣਾ ਆਰਾਮ ਕਰੋ ਐਸ਼ ਕਰੋ ਫਿਰ ਜਦੋਂ ਭੁੱਖ ਲੱਗੀ ਹੈ ਅਤੇ ਬਈ ਮੌਜੂਦ ਹੈ ਤੁਹਾਡੀ ਖੁਰਾਕ ਤੁਹਾਡੇ ਸਾਹਮਣੇ ਮੌਜੂਦ ਪਈ ਹੈ ਤੁਸੀਂ ਉਹਨੂੰ ਲੈ ਕੇ ਜਿੰਨਾ ਖਾਣਾ ਖਾਓ ਨਹੀਂ ਇੱਥੇ ਅਸਲ ਮਿਹਨਤ ਕਰਨੀ ਪੈਂਦੀ ਹੈ ਆਪਣੀ ਗੱਲਾਂ ਜਿਹੜਾ ਉਹਨੂੰ ਬੋਣਾ ਪੈਂਦਾ ਕਾਸ਼ਤ ਕਰਨਾ ਪੈਂਦਾ ਫਿਰ ਉਹਨੂੰ ਕੱਟਣਾ ਪੈਂਦਾ ਫਿਰ ਉਹਨੂੰ ਅਗਰ ਮਤਲਬ ਗੰਦਮ ਹੈ ਤਾਂ ਉਹਨੂੰ ਪੀਸਣਾ ਪਏਗਾ ਫਿਰ ਰੋਟੀ ਬਣੇਗੀ ਫਿਰ ਪਕਾਈ ਜਾਏਗੀ ਫਿਰ ਇਹਦੇ 'ਚ ਕਿੰਨੀ ਇਨਸਾਨ ਦੀ ਮਿਹਨਤ ਇਨਵੋਲਵ ਹੁੰਦੀ ਤਾਂ ਇਨਸਾਨ ਦੇ ਮੂੰਹ ਤੱਕ ਜਾ ਕੇ ਇੱਕ ਲੁਕਮਾ ਪਹੁੰਚਦਾ ਇਸੇ ਤਰ੍ਹਾਂ ਹੀ ਮਤਲਬ ਜਿਸ ਤਰ੍ਹਾਂ ਦਾ ਕਜ਼ਾ ਦਾ ਮਾਮਲਾ ਲਿਬਾਸ ਦਾ ਮਾਮਲਾ ਦੇਖੋ ਇਹਦੇ 'ਚ ਵੀ ਬੜੀ ਮੁਸ਼ਕਤ ਹੈ ਬੜੀ ਮਿਹਨਤ ਉਹਨੂੰ ਕਰਨੀ ਪੈਂਦੀ ਹੈ ਤਾਂ ਜਾ ਕੇ ਉਹ ਇਸ ਕਾਬਲ ਹੁੰਦਾ ਕਿ ਵੀ ਲਿਬਾਸ ਸਰਦੀਆਂ ਵਾਸਤੇ ਅਲੱਗ ਲਿਬਾਸ ਗਰਮੀਆਂ ਵਾਸਤੇ ਅਲੱਗ ਲਿਬਾਸ ਚਾਹੀਦਾ ਫਿਰ ਇਸ ਤਰ੍ਹਾਂ ਖੁਰਾਕ ਜਿਹੜੀ ਉਹਨੇ ਹਾਸਲ ਕਰਨੀ ਹੈ ਜੰਗਲਾਂ ਤੋਂ ਇੱਕ ਤਾਂ ਨਾ ਗੱਲੇ ਦੇ ਜ਼ਰੀਏ ਹਾਸਲ ਕਰ ਲਈ ਦੂਸਰਾ ਕਿ ਆਪਣੀ ਖੁਰਾਕ ਜਾਨਵਰ ਤੋਂ ਹਾਸਲ ਕਰਦੇ ਸਨ ਪੁਰਾਣੇ ਜ਼ਮਾਨੇ 'ਚ ਮਤਲਬ ਇਹ ਕਹਿ ਲਓ ਕਿ ਜੰਗਲ 'ਚ ਲੋਕ ਜਾਂਦੇ ਹਨ ਕੋਈ ਹਿਰਨ ਦਾ ਸ਼ਿਕਾਰ ਕਰ ਲਿਆ ਕੋਈ ਨੀਲ ਗਾਏ ਦਾ ਸ਼ਿਕਾਰ ਕਰ ਲਿਆ ਉਹ ਸ਼ਿਕਾਰ ਵੀ ਬੜੀ ਮਿਹਨਤ ਨਾਲ ਮੁਸ਼ਕਤ ਨਾਲ ਕਰਦਾ ਬੰਦਾ ਅੱਛਾ ਉਦੋਂ ਬਾਅਦ ਹੁਣ ਜਿਹੜਾ ਡਿਵੈਲਪਮੈਂਟ ਹੋ ਗਈ ਤਾਂ ਹੁਣ ਇੱਕ ਤਮੱਦਨ ਸ਼ਹਿਰੀ ਤਮੱਦਨ ਆ ਗਏ ਇਹਦੇ 'ਚ ਉਸ ਤਰ੍ਹਾਂ ਦਾ ਮਾਮਲਾ ਨਹੀਂ ਰਿਹਾ ਕਿ ਤੁਸੀਂ ਆਪਣਾ ਆਪਣੀ ਗਜ਼ਾ ਜੰਗਲ 'ਚ ਜਾ ਕੇ ਹਾਸਲ ਕਰਨੀ ਲੇਕਿਨ ਜਿਹੜੀ ਤੁਸੀਂ ਸ਼ਹਿਰੀ ਤਮੱਦਨ 'ਚ ਹਾਸਲ ਕਰਨੀ ਉਹਦੇ ਵਾਸਤੇ ਮਿਹਨਤ ਮਜ਼ਦੂਰੀ ਮੁਲਾਜ਼ਮਤ ਕਾਰੋਬਾਰ ਪਾਈਦੌੜ ਸਫ਼ਰ ਮੁਖਤਲਿਫ ਕੰਮ ਨੇ ਜਿਹੜੇ ਇਨਸਾਨ ਨੂੰ ਕਰਨੇ ਪੈਂਦੇ ਨੇ ਔਰ ਇਹ ਜ਼ਿੰਦਗੀ ਨੂੰ ਅਗਰ ਦੇਖਿਆ ਜਾਵੇ ਤਾਂ ਬੜਾ ਸਹੀ ਲਫ਼ਜ਼ ਹੈ ਕਿ ਖਪਦਿਆਂ ਖਪਾਉਂਦਿਆਂ ਬੰਦਾ ਜ਼ਿੰਦਗੀ ਬਸਰ ਕਰ ਰਿਹਾ ਹੁੰਦਾ ਅਤੇ ਫਰਮਾਇਆ ਕਿ ਇਹ ਇਨਸਾਨ ਤੂੰ ਯਾਨੀ ਕਿ ਖਪਦਿਆਂ ਖਪਾਉਂਦਿਆਂ ਆਪਣੇ ਰੱਬ ਵੱਲ ਜਾ ਰਿਹਾ ਯਾ ਆਈ ਵਾਲੇ ਇਨਸਾਨ ਹੋ ਇੰਨਾ ਕੱਕਾ ਦੇ ਹੁਣ ਲਾ ਰੱਬ ਕਾ ਕਦ ਹਨ ਇਹ ਇਨਸਾਨ ਤੂੰ ਖਪਦਿਆਂ ਖਪਾਉਂਦਿਆਂ ਇਹ ਜ਼ਿੰਦਗੀ ਜਿਹੜੀ ਗੁਜ਼ਾਰ ਰਹੇ ਆਪਣੇ ਰੱਬ ਦੇ ਵੱਲ ਜਾਂਦਿਆਂ ਇਹ ਜ਼ਿੰਦਗੀ ਗੁਜ਼ਾਰ ਯਾਨੀ ਇਨਸਾਨ ਦਾ ਸਫ਼ਰ ਜਿਹੜਾ ਹੈ ਉਹ ਸ਼ੁਰੂ ਹੁੰਦਾ ਹੈ ਯਾਨੀ ਜੂਹੀ ਪੈਦਾ ਹੁੰਦਾ ਉਹਦਾ ਰੱਬ ਵੱਲ ਸਫ਼ਰ ਸ਼ੁਰੂ ਹੋ ਜਾਂਦਾ ਹਰ ਦਿਨ ਉਹਨੂੰ ਜਿਹੜਾ ਨਾ ਰੱਬ ਦੇ ਕਰੀਬ ਕਰਦਾ ਰੱਬ ਦੇ ਕਰੀਬ ਕਰਨ ਤੋਂ ਮੁਰਾਦ ਦੇਵੇ ਕਿ ਜਦੋਂ ਮਰੇਗਾ ਨਾ ਤਾਂ ਖੁਦਾ ਨਾਲ ਮੁਲਾਕਾਤ ਹੋਏਗੀ ਅਤੇ ਉਸ ਮੁਲਾਕਾਤ ਵੱਲ ਹੀ ਉਹ ਸਫ਼ਰ ਕਰ ਰਹੇ ਅਤੇ ਜਿੰਨੀ ਜ਼ਿੰਦਗੀ ਗੁਜ਼ਰਦੀ ਹੈ ਅਗਰ ਫਰਜ਼ ਕੋਈ ਇੱਕ ਆਦਮੀ ਦੀ ਜ਼ਿੰਦਗੀ 70 ਸਾਲ ਹੈ 10 ਸਾਲ ਗੁਜ਼ਰ ਗਏ ਅਤੇ ਤਾਂ ਮੈਂ ਰੱਬ ਦੀ ਮੁਲਾਕਾਤ 'ਤੇ 60 ਸਾਲ ਰਹਿ ਗਏ 10 ਸਾਲ ਹੋਰ ਗੁਜ਼ਰ ਗਏ ਅਤੇ ਮੁਲਾਕਾਤ 'ਤੇ 50 ਸਾਲ ਰਹਿ ਗਏ ਇਸੇ ਤਰ੍ਹਾਂ ਤੁਸੀਂ ਮਤਲਬ ਇੱਕ ਆਦਮੀ ਦੀ ਬਿਲਕੁਲ ਆਖਰੀ ਉਮਰ ਆ ਗਈ ਹੈ 69 ਸਾਲ ਹੋ ਗਈ ਅਗਰ 70 ਸਾਲ ਦੀ ਉਮਰ ਹੈ ਤਾਂ 69 ਯਾਨੀ 69 ਸਾਲ ਉਮਰ ਹੋ ਚੁੱਕੀ ਇਹਦਾ ਮਤਲਬ ਇੱਕ ਸਾਲ ਰੱਬ ਨਾਲ ਮੁਲਾਕਾਤ ਦਾ ਇੱਕ ਸਾਲ ਰਹਿ ਗਿਆ ਇਸ ਤਰ੍ਹਾਂ ਨਹੀਂ ਮਾਮਲਾ ਕਿ ਜਦੋਂ ਅਸੀਂ ਮਰ ਜਾਵਾਂਗੇ ਤਾਂ ਫਿਰ ਕੋਈ ਕਰੋੜਾਂ ਸਾਲ ਗੁਜ਼ਰਨਗੇ ਉਹ ਇਨਸਾਨ ਉਹਨਾਂ ਸਾਲਾਂ ਨੂੰ ਮਹਿਸੂਸ ਕਰੇਗਾ ਕਿ ਬੜਾ ਲੰਬਾ ਅਰਸਾ ਹੈ ਬਈ ਰੱਬ ਨਾਲ ਮੁਲਾਕਾਤ ਹੀ ਨਹੀਂ ਹੋ ਰਹੀ ਨਹੀਂ ਇਨਸਾਨ ਜਦੋਂ ਮਰਦ ਹੈ ਤਾਂ ਬਸ ਫਿਰ ਉਹਨੂੰ ਆਖਰਤ ਦੇ ਜਿਹੜੇ ਨੇ ਨਾ ਪਰਦੇ ਉਠਾ ਲਏ ਜਾਂਦੇ ਨੇ ਸਾਨੂੰ ਇਹਦੀ ਤਫਸੀਲਾਤ ਤਾਂ ਨਹੀਂ ਦੱਸੀਆਂ ਗਈਆਂ ਲੇਕਿਨ ਸਾਡਾ ਸਫ਼ਰ ਜਿਹੜਾ ਬਸ ਖੁਦਾ ਹੁੰਦਾ ਯਾਨੀ ਇਨਸਾਨ ਨੂੰ ਮਰਨ ਤੋਂ ਬਾਅਦ ਉਹਨੂੰ ਕਬਰ 'ਚ ਸੁਲਾ ਦਿੱਤਾ ਜਾਂਦਾ ਕੁਝ ਸਵਾਲਾਤ ਵਗੈਰਾ ਪੁੱਛ ਕੇ ਮਨ ਰੱਬੋ ਕਾ ਮਾ ਦੀਨੋ ਕਾ اور من من نبیوں کا سوالات ہوتے ہیں اس تو بعد وہ اگر اچھا ہے تو ایک اچھی خواب انہوں یا اچھی زندگی اچھی نیند انہوں سلا آتا جاتا ہے اور اگر وہ مجرم ہے تو پھر نیند تو پھر بھی آتی ہے لیکن یہ کہ وہ پھر ایک ظاہر ہے کہ کرب تو گزرتا ہے مشکلات تو گزرتا ہے جنہوں عذاب قبر کے حوالے نال حدیثاں بیان کیتا گیا ہے لیکن یہ جڑا ایک نیند کی زندگی ہے جڑی قبر چ گزرتی قبر چ کہہ لو یا عالم برزخ چ گزرتی ہے یہ زندگی دا جدوں انتہا ہوندی ہے تے وہ انتہا ہوندی ہے کہ بندے اٹھایا جائے گا سور پھونکیا گیا اور انہوں اگے رب اللہ تعالیٰ نے ملاقات ہے میدان حشر چ لوگ کٹھے ہو گئے نے پھر وہ سارا سلسلہ ہے تے انسان جڑا ہے وہ اگر دیکھے تے کھپتے کھپانے جی زندگی بسر کر رہے نا بس یہ رب ال سفر جی زندگی ختم ہوئی تو ہوں سمجھو کہ رب نہ ملاقات ہے اگلا کوئی ہور پروگرام نہیں ہوں رب نہ ملاقات ہے فرمایا کہ ہر حال چ ہر انسان خواہ وہ بادشاہ خواہ فقیر ہے خواہ وہ کوئی امیر ہے یا غریب ہے بیمار ہے یا صحت مند ہے ہر طرح کا بندہ کھپدیا کھپدیا رب نال ٹر ہی جا رہا ہے اور انہیں رب نال ملاقات کرنی ہے دیکھو کنی وڈی گل ہے اور کنی اہم گل ہے یہ لیکن انسان اس زندگی دی جڑے نے نا مطلب یہ خوشیاں کہہ لو یہ جڑیاں نعمتاں میسر نے یا جڑیاں مصروفیت نے مشکلات دیا پہلو بھی ہے نے وہ مشکلات دے پہلو نعمتاں خوشیاں یہ ساری جڑی نا ایک ایسا مکسچر بنتا ہے جہد انسان بالکل بھول جاتا ہے کہ میں جا کے در رہا ہوں یعنی اسی اس کی مثال اس طرح لے سکتے ہیں کہ ایک آدمی جڑا نا ایک گڈی چ بیٹھا ہے اور سفر کر رہا ہے تو وہ سفر کے دوران اپنے جڑے ساتھی نے وہ ہم سفر لوگ نے انہوں نے گلوں باتیں مصروف ہے کسی کوئی انہوں کوئی گل بات کر رہا ہے یا کوئی کاروبار لین دین کر رہا ہے یا کوئی معاملہ وہ انہوں چل رہا ہے اور یہ چلدی جانے اس میں بھول جاتا ہے کہ گڈی کدھر جا رہی ہے گڈی کا کس منزل تے اسی پہنچنا سارے مسافر جڑے نے ایکو منزل دے اور وہ منزل جی خدا نے ملاقات دی منزل ہے تو بہت اچھے الفاظ انسان دے سفر نو بیان کرتا گیا اس آیت وچ کہ انسان بے شک تو کھپتے کھپاندے اپنے رب بل جا رہے ہیں ف ملاقی ہے تو پھر تو اس نال ملاقات کرنی ہے ہر انسان یہ اس سفر چ مبتلا ہے کوئی انسان نہیں جڑا اس سفر تو بالا ہوئے فرمایا فام منوتی یا کتاب ہو بے یمین ہی تو جنہوں وہ اعمال نامہ جڑا ہے وہ سجے ہاتھ دیتا جائے گا یعنی جدو رب نہ ملاقات ہوئے گی تو پھر عملوں کا حساب کتاب ہوئے گا عملوں کا حساب کتاب ہوئے گا اسی موقع پہ اعمال نامے دیتے جان گے تو جنہوں وہ اعمال نامہ سجے ہاتھ دیتا جائے گا فسوف یحاسب حساب یسیرا تو وہ ان قریب جڑا وہ حساب بڑا سوکھا جہا ہوئے گا یعنی اعمال نامے تو پہلے دیتے جان گے لوگوں جنہوں نے سجے ہاتھ ملے گا جدو انہوں کی واری آئے گی بھی خدا نال ہوں ملاقات ہے سوال خدا نے پوچھنا بھی تھی دنیا کیتا اور کی عمل کر دے میری اے نعمتاں تمہیں میسر سن تو پھر تھی وہ مطابق کی عمل کیتے تو فرمایا کہ انہوں کا حساب جنہوں نے سجے ہاتھ مال نامہ دیتا گیا سوکھ ہوئے گا انہوں مطلب ہے سختی نہ سوال نہیں کیتا جائے گا غلطیاں ہوئی ہیں کوتاہیاں ہوئی ہیں اللہ تعالیٰ معاف کر دیں گے کیونکہ انہوں دیا نیکیاں کا وزن برائیاں تو زیادہ ہے یعنی انہوں کے نیک عمل زیادہ نے برے عمل گھٹ نے انہوں نے عمل نام سجے تک دیتا گیا انہوں نے برائیاں نے اگر انہوں کے والے کوئی سوال ہے کہ بھائی تھی خدا کی عبادت کا حق ادا نہیں کیتا یا فلاں کمی کوتاہی کی تو وہ سوالات جڑے نے بڑے سوکھے سوال ہون گے اور وہ ظاہر ہے کہ اللہ تعالیٰ کی فضل و کرم نے اتنے سرخرو ہون گے کامیاب ہون گے وہ ین کلب و الا اہلہ مسرورا اور یہ بندہ جڑا ہے یہ اپنے گھر والے بڑا خوش خوش پلٹے گا یعنی جو ہی انہوں جڑا ہے یہ اعمال نامہ سجا دیتا گیا پھر یہ فسوف ہو حاسب ہو حساب ہوئی یسیرا پھر یہ سوکھا جہ حساب کتاب ہوا ہے تو پھر یہ کہا کہ بھی ٹھیک ہے تو جڑا ہے تیری بخشش ہو گئی ہے تیرا تو جنت کا حکم ہے اللہ تعالیٰ جو بھی جس طرح بھی چاہن گے اس حکم فرما دیں گے تو وہ ین کلے اور لوٹے گا الا آلے ہی اپنے گھر والے مسرورا خوشی خوشی لوٹے گا بڑا کہ بھائی میں کامیاب ہو گیا ظاہر ہے کہ بڑی وڈی گل ہے آخر دی کامیابی جنہوں وہ ملے گی انہوں پتہ ہے وہ سارا کچھ تو دیکھ چکے ہیں یعنی زندگی گزار چکے ہیں وہ موت آ گئی فرشتیاں نو دیکھ چکے ہیں کہ وہ انبیاء دی گل بالکل ٹھیک سی تو کتنا محسوس کرے گا کہ بڑا ہی اللہ دا احسان ہے بھائی میں انہوں دی گل مان لی میں وہ مطابق زندگی بسر کیتی اور وہ گلیں ساریاں سچ نکلیاں موت تو بعد پھر فرشتیاں نال ملاقات ہوئی حساب کتاب خدا دے حضور پیشی دا معاملہ ہے میدان حشر چ کھڑے ہوئے اللہ تعالیٰ نے حساب کتاب لیا اور کنی مخلوق ہے وہ کنی مخلوق نہ کتنا سخت معاملہ ہوا اور انہوں سے دوزخ دا حکم ہے تو یہ محسوس کرے گا کہ میرے واسطے جنت دا حکم ہو گیا تو ظاہر ہے کہ بہت خوشی نال وہ لوٹے گا اپنے گھر والے ام من اوتی یا کتاب ہو ورا ظاہر ہی اور جتھوں تک اس بندے کا تعلق ہے جنہوں وہ اعمال نامہ پچھوں دیتا جائے گا یعنی کنڈ والوں دیتا جائے گا ਇਹ ਕੰਡਲ ਨੂੰ ਜਿਹੜਾ ਨਾ ਇਹ ਇਸੇ ਦਿੱਤਾ ਜਾਏਗਾ, ਯਾਨੀ ਇਹ ਉਹੀ ਲੋਕ ਨੇ ਜਿਹਨਾਂ ਦਾ ਦੂਸਰੀ ਜਗ੍ਹਾ 'ਤੇ ਆਉਂਦਾ ਕਿ ਜਿਹਨਾਂ ਨੂੰ ਮੰਨ ਲਵਾਂ ਖੱਬਿਆਂ 'ਤੇ ਦਿੱਤਾ ਜਾਏਗਾ, ਅਤੇ ਖੱਬਿਆਂ ਦਾ ਵੀ ਜ਼ਿਕਰ ਆਉਂਦਾ, ਯਾਨੀ ਮੁਜਰਮਾਂ ਵਾਸਤੇ ਨਾ ਕਿ ਉਹਨਾਂ ਨੂੰ ਮੰਨ ਖੱਬਿਆਂ ਦਿੱਤਾ ਜਾਏਗਾ, ਅਤੇ ਇਹ ਵੀ ਜ਼ਿਕਰ ਜਿਹੜਾ ਜਿਸ ਇਸ ਆਇਤ 'ਚ ਨਾ ਕਿ ਉਹਨਾਂ ਨੂੰ ਮੰਨ ਪਿੱਛੋਂ ਦਿੱਤਾ ਜਾਏਗਾ ਕਮਰਾਲੇ ਪਾਸਿਓਂ, ਯਾਨੀ ਕੰਡਲੇ ਉਹਨਾਂ ਨੂੰ ਪਕੜਾਇਆ ਜਾਏਗਾ। ਅਤੇ ਉਹਦੀ ਜਿਹੜੀ ਉਲਮਾ ਨੇ ਵਜ਼ਾਹਤ ਕੀਤੀ ਨਾ ਉਹ ਇਹ ਗੱਲ ਹੈ ਕਿ ਇਹ ਲੋਕ ਮੁਜਰਮ ਨੇ, ਇਹਨਾਂ ਦੇ ਹੱਥ ਜਿਸ ਤਰ੍ਹਾਂ ਮੁਜਰਮਾਂ ਦੇ ਹੱਥ ਬੰਦੇ ਹੁੰਦੇ ਨੇ ਨਾ, ਇਹਨਾਂ ਦੇ ਹੱਥ ਪਿੱਛੇ ਬੰਦੇ ਹੋਏ ਹੋਣਗੇ, ਅਤੇ ਉੱਥੋਂ ਹੀ ਫਿਰ ਜ਼ਾਹਿਰ ਹੈ ਕਿ ਫਿਰ ਉਹਨਾਂ ਦੇ ਹੱਥ ਹੀ ਦੇਣਾ, ਅਤੇ ਪਿੱਛੋਂ ਅਮਾਲਨਾਮਾ ਦਿੱਤਾ ਜਾਏਗਾ ਔਰ ਉਹ ਖੱਬਿਆਂ 'ਤੇ ਦਿੱਤਾ ਜਾਏਗਾ। ਯਾਨੀ ਦੋਵੇਂ ਗੱਲਾਂ ਬਿਲਕੁਲ ਠੀਕ ਨੇ, ਇਹਨਾਂ ਦੀ ਮੁਜਰਮਾਨਾ ਹਾਲਤ ਦੀ ਵਜ੍ਹਾ ਤੋਂ ਇਹ ਗੱਲ ਉਸ ਤਰ੍ਹਾਂ ਵੀ ਬਿਆਨ ਕੀਤੀ ਜਾ ਸਕਦੀ ਹੈ ਕਿ ਖੱਬਿਆਂ ਦਿੱਤਾ ਗਿਆ, ਔਰ ਇਸ ਤਰ੍ਹਾਂ ਵੀ ਕਿ ਵੀ ਕਾਂਡਲੋਂ ਦਿੱਤਾ ਗਿਆ, ਅਤੇ ਜਿਹਨਾਂ ਨੂੰ ਕਾਂਡਲੋਂ ਦਿੱਤਾ ਜਾਏਗਾ ਅਮਾਲਨਾਮਾ ਫਸੌਫ ਯਦੂ ਸਬੂਰਾ, ਅਤੇ ਉਹ ਫਿਰ ਜਿਹੜੇ ਨਾ ਅਨਕਰੀਬ ਮੌਤ ਨੂੰ ਹਲਾਕਤ ਨੂੰ ਪੁਕਾਰਨਗੇ, ਗਿਆ ਮੌਤ ਆ ਜਾਏ, ਹਲਾਕਤ ਆ ਜਾਏ, ਅਸੀਂ ਖਤਮ ਹੋ ਜਾਈਏ। ਉਹਨਾਂ ਦੀ ਫਿਰ ਬੜੀ ਵੱਡੀ ਖਾਹਿਸ਼ ਹੋਏਗੀ ਕਿ ਸਾਡਾ ਜਿਹੜਾ ਨਾ ਸਾਡੀ ਜ਼ਿੰਦਗੀ ਇਹਦਾ ਇਹਦਾ ਇੰਤਹਾ ਅੰਜਾਮ ਹੋ ਜਾਏ, ਖਤਮ ਹੋ ਜਾਏ, ਹੁਣ ਜ਼ਿੰਦਗੀ ਬਾਕੀ ਨਾ ਰਵੇ। ਉਹ ਮੌਤ ਨੂੰ ਪੁਕਾਰਨਗੇ, ਵਯਸਲਾ ਸਹੀਰਾ, ਔਰ ਉਹ ਦੋ ਦਖੇ ਸੁੱਟ 'ਤੇ ਜਾਣਗੇ, ਯਾਨੀ ਦੋ ਦਖੇ ਜਾ ਡਿੱਗਣਗੇ ਇਹ ਲੋਕ ਜਿਹੜੇ ਨੇ। ਇਨਹੂ ਕਾ ਨਫੀ ਅਹਲੇ ਹੀ ਮਸਰੂਰਾ, ਇਹ ਲੋਕ ਜਿਹੜੇ ਨੇ ਇਹ ਆਪਣੇ ਘਰ ਵਾਲਿਆਂ 'ਚ ਬੜੇ ਖੁਸ਼ਬਾਸ਼ ਹੁੰਦੇ ਸਨ, ਯਾਨੀ ਦੁਨੀਆਂ ਜਦੋਂ ਰਹਿੰਦੇ ਸਨ ਤਾਂ ਇਹਨਾਂ ਦੇ ਘਰ ਵਾਲੇ ਜਿਹੜੇ ਸਨ ਉਹਨਾਂ ਨਾਲ ਹੱਸਦੇ ਖੇਡਦੇ, ਨਿਮਤਾਂ ਅੱਲਾਹ ਦੀਆਂ ਅੱਲਾਹ ਤਾਲਾ ਦੀਆਂ ਜਾਇਕਾਰ ਨੇ, ਲੇਕਿਨ ਨਾ ਖੁਦਾ ਨੂੰ ਮੰਨਦੇ ਨੇ ਨਾ ਉਹਦੀ ਗੱਲ ਨੂੰ ਤਸਲੀਮ ਕਰਦੇ ਨੇ, ਯਾਨੀ ਅਗਰ ਮੰਨਿਆ ਵੀ ਤਾਂ ਉਹਦੀ ਹੁਕਮ ਨਹੀਂ ਮੰਨੇ, ਇਤਾਅਤ ਨਹੀਂ ਕੀਤੀ, ਰਸੂਲ ਦੀ ਦਾਵਤ ਨੂੰ ਝੁਟਲਾ ਦਿੱਤਾ, ਤਕਜ਼ੀਬ ਕਰਤੀ, ਲੇਕਿਨ ਦੁਨੀਆਂ ਚੱਲਣ ਨੇ ਇਹਨਾਂ ਨੂੰ ਬੜਾ ਖੁਸ਼ਬਾਸ਼ ਰੱਖਿਆ ਨੇ, ਬੜੇ ਖੁਸ਼ ਖੁਸ਼ ਹੁੰਦੇ ਹਨ, ਅਤੇ ਜ਼ਾਹਿਰ ਹੈ ਕਿ ਹੁਣ ਇੱਥੇ ਪਕੜੇ ਗਏ ਨੇ। ਇਨਹੂ ਜ਼ੰਨ ਅਲ ਅਲੈ ਯਹੂਰਾ, ਇਹ ਤਾਂ ਗੁਮਾਨ ਕਰਦੇ ਸਨ ਕਿ ਅਸੀਂ ਜਿਹੜਾ ਨਾ ਦੁਬਾਰਾ ਨਹੀਂ ਉਠਾਇਆ ਜਾਣਾ, ਅਸੀਂ ਪਲਟਣਾ ਨਹੀਂ, ਯਾਨੀ ਕਿ ਅੱਲਾ ਹੀ ਯਹੂਰਾ, ਇਹ ਹਰ ਕਿਸੇ ਪਲਟਣਾ ਨਹੀਂ ਵਾਕਿਆ ਹੋਣਾ, ਜਿਹੜੀ ਇਹ ਗੱਲ ਹੈ ਕਿ ਵੀ ਤੁਸੀਂ ਖੁਦਾ ਅੱਲ ਲੌਟਣਾ, ਜਿਸ ਤਰ੍ਹਾਂ ਸਾਨੂੰ ਸਿਖਾਇਆ ਗਿਆ ਨਾ ਕਲਮਾ ਕਿ ਇਨ ਲਿਲਾਹ ਵਾ ਇਨ ਇਲੈਹ ਰਾਜਿਊਨ, ਅਸੀਂ ਬੇਸ਼ੱਕ ਅਸੀਂ ਅੱਲਾ ਵਾਸਤੇ ਹਾਂ ਅਤੇ ਅੱਲਾ ਲਈ ਅਸੀਂ ਜਾਣ ਵਾਲੇ ਹਾਂ, ਉਹਦੇ ਲਈ ਲੌਟਣ ਵਾਲੇ ਹਾਂ। ਅਤੇ ਫਰਮਾਇਆ ਕਿ ਇਹ ਜਿਹੜੇ ਲੋਕ ਨੇ ਨਾ ਇਹ ਸਮਝਦੇ ਹਨ ਕਿ ਅਸੀਂ ਹਰਗਿਜ਼ ਨਹੀਂ ਜਾਣਾ, ਕੋਈ ਫਿਕਰ ਵਾਲੀ ਗੱਲ ਹੀ ਨਹੀਂ, ਇਹ ਜਿਹੜੀਆਂ ਗੱਲਾਂ ਨੇ ਮਜ਼ਹਬ ਦੀਆਂ, ਦਾਵਤ ਰਸੂਲ ਦੀ, ਨਬੀ ਦੀ ਜਿਹੜੀ ਗੱਲ ਹੈ ਕੁਰਾਨ ਜਾਂ ਉਸ ਤੋਂ ਇਲਾਵਾ ਆਸਮਾਨੀ ਕਿਤਾਬਾਂ ਜੋ ਕਹਿ ਰਹੀਆਂ ਨੇ, ਉਹ ਕਹਿੰਦੇ ਨਹੀਂ ਨਹੀਂ ਇਹ ਝੂਠ, ਨਾਉਜ਼ ਬਿੱਲਾ। ਫਰਮਾਇਆ ਬਲਾ, ਕਿਉਂ ਨਹੀਂ ਜਾਣਾ, ਇਨ ਰੱਬਹੂ ਕਾਨ ਵਹੀ ਵਸੀਰਾ, ਉਹਦਾ ਰੱਬ ਤਾਂ ਉਹਨੂੰ ਵੇਖ ਰਿਹਾ ਸੀ, ਜਾਣਾ ਕਿਉਂ ਨਹੀਂ? ਔਰ ਮਤਲਬ ਇਹ ਹੋ ਸਕਦਾ ਕਿ ਨਾ ਜਾਣਾ ਹੋਵੇ, ਬਲਾ ਕਿਸ ਤਰ੍ਹਾਂ ਇਹਨੇ ਸੋਚਿਆ ਕਿ ਕੋਈ ਜਾਣਾ ਨਹੀਂ? ਇਨ ਰੱਬਹੂ ਕਾਨ ਵਹੀ ਵਸੀਰਾ, ਉਹਦਾ ਰੱਬ ਉਹਨੂੰ ਵੇਖ ਰਿਹਾ ਸੀ, ਉਹਦੇ ਕਰਤੂਤਾਂ ਨੂੰ, ਏਡੀਆਂ ਗਲਤ ਕਰਤੂਤਾਂ, ਔਰ ਉਦੋਂ ਬਾਅਦ ਫਿਰ ਇਹ ਸੋਚ ਕੇ ਬਹਿ ਜਾ ਕਿ ਮੈਂ ਇੰਤਹਾਈ ਜੁਰਮ ਕਰ ਲਾਂ, ਜ਼ੁਲਮ ਕਰ ਲਾਂ, ਜੋ ਮਰਜ਼ੀ ਕਰ ਲਾਂ, ਰੱਬ ਵੱਲ ਤਾਂ ਜਾਣਾ ਹੀ ਕੋਈ ਨਹੀਂ। ਕਿਸ ਤਰ੍ਹਾਂ ਨਹੀਂ ਜਾਣਾ? ਅੱਲਾਹ ਤਾਲਾ ਦੇਖ ਰਿਹਾ ਕਿ ਅਮਲ ਕੀਤੇ ਜਾ ਰਹੇ ਨੇ, ਕੀ ਜ਼ੁਲਮ ਹੋ ਰਿਹਾ, ਕੀ ਬੇਇਨਸਾਫੀ ਹੋ ਰਿਹਾ, ਕੌਣ ਜਿਹੜਾ ਉਹ ਜੁਰਮ, ਯਾਨੀ ਕੌਣ ਮੁਜਰਮ ਹੈ, ਇਹ ਹਰ ਚੀਜ਼ ਅੱਲਾਹ ਤਾਲਾ ਦੇ ਇਲਮ 'ਚ ਹੈ। ਅਤੇ ਫਿਰ ਤਾਂ ਉਹ ਲਾਜ਼ਮਨ ਬੁਲਾਏਗਾ, ਇਹ ਫਿਰ ਵਾਕਈ ਇਹ ਦਿਨ ਤਾਂ ਲਾਜ਼ਮਨ ਆਉਣਾ, ਲਿਆਦਾ ਖੁਦਾ ਜਾਣ ਦਾ ਮਾਮਲਾ ਜਿਹੜਾ ਨਾ ਇਹ ਹੋ ਕੇ ਰਹਿਣਾ। ਫਰਮਾਇਆ ਫਲਾ ਉਕਸਿਮ ਬਿਸ਼ਫਕ, ਬਸ ਹਰਗਿਜ਼ ਨਹੀਂ, ਜੋ ਜਿਹੜਾ ਇਹਨਾਂ ਦਾ ਖਿਆਲ ਹੈ ਨਾ ਇਹ ਤਾਂ ਹੋ ਹੀ ਨਹੀਂ ਸਕਦਾ। ਮੈਂ ਗਵਾਹੀ 'ਚ ਪੇਸ਼ ਕਰਨਾ ਸ਼ਫਕ ਨੂੰ, ਸ਼ਫਕ ਤੋਂ ਮੁਰਾਦ ਹੈ ਜਿਹੜੀ ਸੁਰਖੀ ਆਸਮਾਨ ਸ਼ਾਮ ਦੇ ਟਾਈਮ ਨਾ ਜਿਹੜੀ ਸੁਰਖੀ ਉਫਕ 'ਤੇ ਜ਼ਾਹਿਰ ਹੁੰਦੀ ਹੈ, ਉਹਨੂੰ ਸ਼ਫਕ ਕਹਿੰਦੇ ਨੇ, ਜਿਹੜੀ ਫਿਰ ਜਿਉਂ ਰਾਤ ਪੈਂਦੀ ਅਤੇ ਉਹ ਸੁਰਖੀ ਖਤਮ ਹੋ ਜਾਂਦੀ ਹੈ। ਵੱਲ ਲਈ ਲੇ ਵਮਾ ਵਸਕ, ਔਰ ਮੈਂ ਰਾਤ ਨੂੰ ਗਵਾਹੀ 'ਚ ਪੇਸ਼ ਕਰਨਾ, ਔਰ ਉਹਨਾਂ ਚੀਜ਼ਾਂ ਨੂੰ ਜਿਹੜੀ ਕਿ ਰਾਤ ਸਮੇਟ ਲੈਂਦੀ ਹੈ, ਯਾਨੀ ਚੰਦ ਸਿਤਾਰੇ ਜਿਹੜੇ ਰਾਤ ਦੇ ਮੌਕੇ 'ਤੇ ਫਿਰ ਨਮੂਦਾਰ ਹੁੰਦੇ ਨੇ, ਬਿਲਕੁਲ ਰਾਤ ਦਾ ਸਾਨੂੰ ਘੇਰ ਕੇ ਉਹਨਾਂ ਨੂੰ ਨਾ ਅਸਮਾਨ 'ਤੇ ਨਮੂਦਾਰ ਕਰਤਾ। ਵਲ ਕਮਰ ਇੱਜ਼ਤ ਤਸਕ, ਔਰ ਮੈਂ ਚੰਨ ਨੂੰ ਗਵਾਹੀ 'ਚ ਪੇਸ਼ ਕਰਨਾ ਜਦੋਂ ਉਹ ਪੂਰਾ ਹੋ ਜਾਂਦਾ, ਯਾਨੀ ਜਿਹੜੀ ਇਬਤਦਾ ਚੰਨ ਬੜਾ ਬਾਰੀਕ ਹੁੰਦਾ, ਫਿਰ ਆਹਿਸਤਾ ਆਹਿਸਤਾ ਉਹ ਬਦਰ, ਯਾਨੀ ਬਦਰੇ ਕਾਮਲ ਜਿਹਨੂੰ ਅਸੀਂ ਕਹਿੰਦੇ ਹਾਂ, ਪੂਰਾ ਚੰਨ ਬਣ ਜਾਂਦਾ, ਉਹਨੂੰ ਗਵਾਹੀ 'ਚ ਪੇਸ਼ ਕਰਨਾ। ਲਤਰ ਕਬੁਨ ਤਵਕ ਨਨ ਤਵਕ, ਕਿ ਤੁਸੀਂ ਚੜੋਗੇ ਦਰਜਾ ਬਦਰਜਾ, ਯਾਨੀ ਕਿ ਤੁਸੀਂ ਲਾਜ਼ਮਨ ਚੜ੍ਹਨਾ ਇੱਕ ਦਰਜੇ ਤੋਂ ਦੂਸਰੇ ਦਰਜੇ, ਦੂਸਰੇ ਤੋਂ ਤੀਸਰੇ ਦਰਜੇ, ਅਤੇ ਫਿਰ ਤੁਸੀਂ ਆਪਣੇ ਰੱਬ ਦੇ ਹਜ਼ੂਰ ਪੇਸ਼ ਹੋਣਾ। ਇਹ ਜ਼ਿੰਦਗੀ ਦੇ ਨਾ ਇੱਕ ਕਦਮ ਤੋਂ ਦੂਸਰੇ ਕਦਮ, ਤੀਸਰੇ ਕਦਮ, ਅਤੇ ਫਿਰ ਤੁਸੀਂ ਬਿਲ ਆਖਰ ਖੁਦਾ ਦੇ ਹਜ਼ੂਰ ਪੇਸ਼ ਹੋਣਾ। ਇਹ ਜਿਹੜੀਆਂ ਪਿੱਛੇ ਗਵਾਹੀਆਂ ਦਿੱਤੀਆਂ ਗਈਆਂ ਨੇ, ਇਹਨਾਂ ਦੀ ਵਜ਼ਾਹਤ ਅਸਲ 'ਚ ਇਹ ਵੇ ਕਿ ਇਸ ਦੁਨੀਆ 'ਚ ਜਿਹੜੀਆਂ ਚੀਜ਼ਾਂ ਆਉਂਦੀਆਂ ਨੇ ਨਾ, ਜਿਹੜੇ ਵਾਕਿਆਤ ਹੁੰਦੇ ਨੇ, ਅੱਲਾਹ ਤਾਲਾ ਨੇ ਨਿਜ਼ਾਮ ਜਿਹੜਾ ਰੱਖਿਆ ਉਹ ਇਸ ਤਰ੍ਹਾਂ ਦਾ ਰੱਖਿਆ ਕਿ ਇਹਦੇ 'ਚ ਵਕਤ ਦੇ ਨਾਲ ਦਰਜਾ ਬਦਰਜਾ ਚੀਜ਼ਾਂ ਜ਼ਾਹਿਰ ਹੁੰਦੀਆਂ ਨੇ। ਯਾਨੀ ਕਿ ਜਦੋਂ ਸ਼ਾਮ ਦੇ ਟਾਈਮ ਅਸੀਂ ਦੇਖਦੇ ਹਾਂ ਤਾਂ ਉਫਕ ਤੋਂ ਸੁਰਖੀ ਹੈ, ਇਹ ਸੁਰਖੀ ਆਹਿਸਤਾ ਆਹਿਸਤਾ ਖਤਮ ਹੋ ਜਾਂਦੀ ਹੈ, ਫਿਰ ਰਾਤ ਸ਼ੁਰੂ ਹੋ ਜਾਂਦੀ ਹੈ, ਅਤੇ ਜਦੋਂ ਰਾਤ ਫਿਰ ਆਉਂਦੀ ਹੈ ਤਾਂ ਫਿਰ ਆਹਿਸਤਾ ਆਹਿਸਤਾ ਸਿਤਾਰੇ ਨਮੂਦਾਰ ਹੁੰਦੇ ਨੇ। ਇਬਤਦਾਈ ਰਾਤ 'ਚ ਸਾਰੇ ਸਿਤਾਰੇ ਨਹੀਂ ਨਜ਼ਰ ਆ ਰਹੇ ਹੁੰਦੇ, ਜਦੋਂ ਜਿਉਂ ਜਿਉਂ ਰਾਤ ਗਹਿਰੀ ਹੁੰਦੀ ਨਾ ਤਾਂ ਸਿਤਾਰਿਆਂ ਦੀ ਜਿਹੜੀ ਮਤਲਬ ਇੱਕ ਮਹਿਫਲ ਕਹਿ ਲਓ, ਮਜਲਿਸ ਕਹਿ ਲਓ, ਉਹ ਵੱਧਦੀ ਜਾਂਦੀ, ਉਹਦੇ ਮੈਂਬਰ ਉਹਦੇ ਜ਼ਿਆਦਾ ਜ਼ਿਆਦਾ ਪੂਰੇ ਸਿਤਾਰੇ ਨਮੂਦਾਰ ਹੋ ਜਾਂਦੇ ਨੇ, ਚੰਨ ਵੀ ਨਿਕਲ ਆਉਂਦਾ, ਹੋਰ ਜਿਸ ਤਰ੍ਹਾਂ ਵੀ ਇਹ ਚੀਜ਼ਾਂ ਇਸ ਵੱਲ ਕਮਰੇ ਇੱਜ਼ਤ ਤਸਕ, ਔਰ ਤੁਸੀਂ ਚੰਨ ਜਿਹੜਾ ਇਹ ਵੀ ਗਵਾਹੀ ਦਿੰਦਾ ਕਿ ਚੰਨ ਇਬਤਦਾ 'ਚ ਬਿਲਕੁਲ ਬਾਰੀਕ ਹੋਏਗਾ, ਫਿਰ ਉਹ ਆਹਿਸਤਾ ਆਹਿਸਤਾ ਵੱਧਦਾ ਜਾਏਗਾ, ਫਿਰ ਉਹ ਪੂਰਾ ਗੋਲ ਚੰਨ ਹੋ ਜਾਏਗਾ. ਇਹਦੀ ਦੁਨੀਆ 'ਚ ਜਿਹੜੇ ਵਾਕਿਆਤ ਨੇ ਇਹ ਦਰਜਾ ਬਦਰਜਾ ਰੂਨਮਾ ਹੁੰਦੇ ਨੇ, ਲਿਹਾਜ਼ਾ ਇਨਸਾਨ ਇਹ ਤਸੱਵਰ ਨਾ ਕਰੇ. ਅਗਰ ਮੇਰੇ ਅੱਜ ਦੇ ਹਾਲਾਤ 'ਚ ਮੈਨੂੰ ਕੋਈ ਪੁੱਛ ਨਹੀਂ ਰਿਹਾ ਅਤੇ ਮੇਰੇ ਨੂੰ ਕਦੇ ਵੀ ਨਹੀਂ ਪੁੱਛਿਆ ਜਾਣਾ, ਨਹੀਂ, ਇਨਸਾਨ ਦਰਜਾ ਬਦਰਜਾ ਉਸ ਕੰਮ ਉਹਦੇ ਜਾ ਰਿਹਾ ਕਿ ਇਹਨੂੰ ਇਹਦੇ ਅਮਾਲ ਦਾ ਸਵਾਲ ਜਵਾਬ ਇਹਨੂੰ ਦੇਣਾ ਕਰਨਾ ਪੈਣਾ, ਇਹਦੇ ਕੋਲ ਪੁੱਛਿਆ ਜਾਏਗਾ, ਇਹਨੂੰ ਜਵਾਬ ਦੇਣਾ ਪੈਣਾ, ਇਹਨੂੰ ਦੱਸਣਾ ਪੈਣਾ ਕਿ ਮੈਂ ਕਿਉਂ ਜੁਰਮ ਕੀਤਾ, ਕਿਉਂ ਜ਼ੁਲਮ ਕੀਤਾ, ਕਿਉਂ ਬੇਇਨਸਾਫੀ ਕੀਤੀ. ਇਹ ਜਿਹੜੇ ਆਸਾਰ ਨੇ ਨਾ ਜਿਹੜੇ ਸਾਡੇ ਇਰਦ ਗਿਰਦ ਫੈਲੇ ਨੇ ਉਹਨਾਂ ਤੋਂ ਇਸਤਦਲਾਲ ਕੀਤਾ ਗਿਆ. ਫਮਾ ਲਹੁਮ ਲਾ ਯੂਮਿਨੂਨ, ਫਰਮਾਇਆ ਇਹਨਾਂ ਨੂੰ ਕੀ ਹੋਇਆ ਕਿ ਇਹ ਈਮਾਨ ਨਹੀਂ ਲਿਆਉਂਦੇ. ਵਯਦਾ ਕੁਰਿਆ ਅਲੈਹਿਮੁਲ ਕੁਰਾਨ ਲਾ ਯਸਜੂਦੂਨ, ਅਤੇ ਜਦੋਂ ਇਹਨਾਂ ਤੋਂ ਕੁਰਾਨ ਪੜ੍ਹਿਆ ਜਾਂਦਾ ਫਿਰ ਸਜਦਾ ਨਹੀਂ ਕਰਦੇ. ਇਹ ਜਿਹੜੀ ਆਇਤ ਹੈ ਇਹ ਸਜਦੇ ਦੀ ਆਇਤ ਹੈ, ਲਿਹਾਜ਼ਾ ਹੁਣ ਜਿਹੜੇ ਵੀ ਇਹਨੂੰ ਸੁਣਨਗੇ ਉਹਨਾਂ ਵਾਸਤੇ ਜ਼ਰੂਰੀ ਹੈ ਕਿ ਉਹ ਸਜਦਾ ਕਰਨ. ਫਰਮਾਇਆ ਵਯਦਾ ਕੁਰਿਆ ਅਲੈਹਿਮੁਲ ਕੁਰਾਨ ਲਾ ਯਸਜੂਦੂਨ, ਜਦੋਂ ਉਹਨਾਂ 'ਤੇ ਕੁਰਾਨ ਪੜ੍ਹਿਆ ਜਾਂਦਾ ਅਤੇ ਉਹ ਸਜਦਾ ਨਹੀਂ ਕਰਦੇ, ਉਹਦੀ ਅਜ਼ਮਤ ਨੂੰ ਨਹੀਂ ਤਸਲੀਮ ਕਰਦੇ ਕਿ ਕੁਰਾਨ ਮਜੀਦ ਐਡਾ ਅਜ਼ੀਮ ਕਲਾਮ, ਅੱਲਾਹ ਤਾਲਾ ਦਾ ਕਲਾਮ ਜਿਹੜਾ ਉਹ ਉਹਨੂੰ ਪੜ੍ਹ ਕੇ ਅਤੇ ਉਹਨੂੰ ਸੁਣ ਕੇ ਅਤੇ ਇਹਨਾਂ ਨੂੰ ਉਹਦੀ ਅਜ਼ਮਤ ਨੂੰ ਜਿਹੜਾ ਮਤਲਬ ਅਜ਼ਮਤ ਨੂੰ ਮੰਨਣ ਦਾ ਇਤਰਾਫ਼ ਦਾ ਤਰੀਕੇ 'ਚ ਇਹ ਸੀ ਕਿ ਫਿਰ ਖੁਦਾ ਨੂੰ ਸਜਦਾ ਕਰਦੇ, ਜਿਹਦਾ ਕਲਾਮ ਹੈ ਉਹਨੂੰ ਸਜਦਾ ਕਰਦੇ. ਬਲਿਲ ਲਦੀਨ ਕਫਰੂ ਯੁਕਜ਼ਬੂਨ, ਬਲਕਿ ਜਿਹੜੇ ਕਾਫਰ ਨੇ ਨਾ ਉਹਨਾਂ ਨੇ ਉਹ ਇਹਨੂੰ ਝੁਟਲਾ ਦਿੰਦੇ ਨੇ, ਕੁਝ ਆਏ ਕਿ ਉਹ ਇਹਦੀ ਇਹਨੂੰ ਐਪਰੀਸ਼ੀਏਟ ਕਰਨ ਅਤੇ ਅੱਲਾਹ ਨੂੰ ਸਜਦਾ ਕਰਨ, ਉਹ ਇਹਨੂੰ ਝੁਟਲਾ ਦਿੰਦੇ ਨੇ ਕਿ ਇਹ ਗੱਲ ਹੀ ਸਹੀ ਨਹੀਂ, ਇਹ ਗੱਲ ਹੀ ਗਲਤ. ਨਾਊਜ਼ੁ ਬਿੱਲਾ, ਵੱਲਾਹ ਆਲਮ ਬਿਮਾ ਯੂਨ, ਫਰਮਾਇਆ ਅੱਲਾਹ ਤਾਲਾ ਖੂਬ ਜਾਣਦਾ ਜੋ ਇਹ ਜਮ੍ਹਾਂ ਪੇ ਕਰਦੇ ਨੇ, ਜੋ ਚੀਜ਼ ਜੋ ਦੌਲਤ ਜਮ੍ਹਾਂ ਕਰ ਰਹੇ ਨੇ ਉਹਨੂੰ ਅੱਛੀ ਤਰ੍ਹਾਂ ਜਾਣਦਾ, ਕਿੱਡੀ ਕੀਮਤੀ ਚੀਜ਼ ਨੂੰ ਛੱਡ ਰਹੇ ਨੇ ਨੇਕ ਅਮਾਲ, ਅਤੇ ਜਿਹੜੀ ਦੁਨੀਆਂ ਦੀ ਦੌਲਤ ਜਿਹੜੀ ਇਹਨਾਂ ਦੇ ਹੱਥਾਂ ਤੋਂ ਨਿਕਲ ਜਾਣੀ, ਜਿਵੇਂ ਮਰਨਗੇ ਉਹ ਦੌਲਤ ਛੀਨ ਲਈ ਜਾਏਗੀ, ਦੁਨੀਆਂ 'ਚ ਵਾਪਸ ਰਹਿ ਜਾਏਗੀ, ਅਤੇ ਉਹ ਜਮ੍ਹਾਂ ਕਰਦੇ ਨੇ. ਅੱਲਾਹ ਤਾਲਾ ਖੂਬ ਜਾਣਦਾ. ਫਬਸ਼ਿਰ ਹੁਮ ਬੇਅਜ਼ਾਬ ਅਲੀਮ, ਅਤੇ ਬਸ ਤੁਸੀਂ ਇਹਨੂੰ ਬਸ਼ਾਰਤ ਦੇ ਦਿਓ ਇਹਨਾਂ ਨੂੰ ਦਰਦਨਾਕ ਅਜ਼ਾਬ ਦੀ, ਜਿਹੜਾ ਇਹਨਾਂ ਨੂੰ ਮਿਲਣ ਵਾਲਾ ਇਹਨਾਂ ਦੀ ਬਦਅਮਾਲੀਆਂ ਦੀ ਵਜ੍ਹਾ ਤੋਂ. ਇਲਲਲਜ਼ੀਨ ਆਮਨੂ ਵਾਮਿਲੂ ਸਾਲਿਹਾਤ ਲਹੁਮ ਅਜਰੁਨ ਗੈਰ ਮਮਨੂਨ, ਫਰਮਾਇਆ ਸਵਾਏ ਉਹਨਾਂ ਲੋਕਾਂ ਦੇ ਜਿਹੜੇ ਈਮਾਨ ਲਿਆਏ ਅਤੇ ਜਿਨ੍ਹਾਂ ਨੇ ਨੇਕ ਅਮਲ ਕੀਤੇ ਉਹਨਾਂ ਵਾਸਤੇ ਅਬਦੀ ਅਜਰ ਹੋਏਗਾ, ਯਾਨੀ ਐਸਾ ਇਹ ਐਸੇ ਇਨਾਮਾਤ ਹੋਣਗੇ ਜਿਹੜੇ ਹਮੇਸ਼ਾ ਹਮੇਸ਼ਾ ਉਹਨਾਂ ਕੋਲ ਰਹਿਣਗੇ, ਕਦੀ ਵੀ ਖਤਮ ਨਹੀਂ ਹੋਏਗੇ. ਐਪ ਹੁਣ ਇੱਥੇ ਇਹ ਸੂਰਤ ਖਤਮ ਹੋ ਜਾਂਦੀ ਹੈ, ਅਸੀਂ ਉਹਨਾਂ ਦੀ ਆਇਤਾਂ ਦਾ ਰਵਾਂ ਤਰਜਮਾ ਜਿਹੜਾ ਉਹ ਦੇਖ ਲੈਂਦੇ ਹਾਂ. ਫਰਮਾਇਆ ਇਜ਼ ਸਮਾ ਉਨ ਸ਼ੱਕਤ, ਜਦੋਂ ਆਸਮਾਨ ਫਟ ਜਾਏਗਾ. ਵਾਜ਼ਨਤ ਲੈ ਰੱਬ ਹਾ ਵਾ ਹੁਕਤ, ਔਰ ਇਹ ਆਪਣੇ ਰੱਬ ਦਾ ਹੁਕਮ ਬਜਾ ਲਏਗਾ. ਵਾ ਹੁਕਤ, ਔਰ ਇਹਨੂੰ ਇਹੀ ਜੇਬਾ ਹੈ. ਵਾਇਜ਼ਲ ਅਰਜ਼ ਵ ਮੁੱਦਤ, ਔਰ ਜਦੋਂ ਜ਼ਮੀਨ ਫੈਲਾ ਦਿੱਤੀ ਜਾਏਗੀ. ਵਾ ਅਲਕਤ ਮਾਫੀ ਹਾ ਵਾ ਤਖਲਤ, ਔਰ ਇਹ ਬਾਹਰ ਸੁੱਟ ਦੇਗੀ ਜੋ ਕੁਛ ਇਹਦੇ ਅੰਦਰ ਹੈ ਵੇ, ਔਰ ਖਾਲੀ ਹੋ ਜਾਏਗੀ. ਵਾਜ਼ਨਤ ਲੈ ਰੱਬ ਹਾ ਵਾ ਹੁਕਤ, ਔਰ ਇਹ ਆਪਣੇ ਰੱਬ ਦਾ ਹੁਕਮ ਬਜਾ ਲਿਆਏਗੀ. ਵਾ ਹੁਕਤ, ਔਰ ਇਹਨੂੰ ਇਹੀ ਮੌਜੂ ਹੈ ਕਿ ਰੱਬ ਦਾ ਹੁਕਮ ਮੰਨੇ. ਯਾ ਅਈ ਹਲ ਇਨਸਾਨ ਇਨਕ ਕਾਦੇ ਹੁਣ ਲਾ ਰੱਬ ਕ ਕਦ ਹਨ ਫਮੁਲਾ ਕੀ, ਇਹ ਇਨਸਾਨ ਤੂੰ ਬੇਸ਼ੱਕ ਖਪਦਿਆਂ ਖਪਾਉਂਦਿਆਂ ਆਪਣੇ ਰੱਬ ਵੱਲ ਜਾ ਰਹੇ ਹੈ ਅਤੇ ਫਿਰ ਤੂੰ ਉਹਨੂੰ ਮਿਲਣ ਵਾਲਾ ਹੈ. ਫਮ ਮਨੂਤੀ ਯ ਕਿਤਾਬ ਹੋ ਬੇ ਯਮੀਨ ਈ, ਅਤੇ ਜਿਹਨੂੰ ਉਹਦੀ ਕਿਤਾਬ ਜਿਹੜੀ ਹੈ ਉਹਦਾ ਅਮਾਲਨਾਮਾ ਜਿਹੜਾ ਸੱਜੇ ਹੱਥ ਦਿੱਤਾ ਜਾਏਗਾ. ਫਸੌਫ ਯੁਹਾ ਸਬ ਹਿਸਾਬ ਯਸੀਰਾ, ਉਹ ਅਨਕਰੀਬ ਬੜੇ ਸੌਖੇ ਹਿਸਾਬ ਕਿਤਾਬ 'ਚੋਂ ਗੁਜ਼ਰੇਗਾ. ਵਯਨ ਕਾਲਿਬ ਇਲਾ ਅਹਲ ਹੀ ਮਸਰੂਰਾ, ਔਰ ਆਪਣੇ ਘਰ ਵਾਲਿਆਂ ਨੂੰ ਫਿਰ ਖੁਸ਼ੀ ਖੁਸ਼ੀ ਪਲਟੇਗਾ. ਫਮ ਮਨੂਤੀ ਯ ਕਿਤਾਬ ਹੋ ਬਰਾ ਜ਼ਹਰੇ ਹੀ, ਅਤੇ ਜਿਹਨੂੰ ਉਹਦਾ ਅਮਾਲਨਾਮਾ ਪਿੱਛੋਂ ਕੰਡ ਲੋਂ ਦਿੱਤਾ ਜਾਏਗਾ. ਫਸਾ ਫਯਦੂ ਸਬੂਰਾ, ਅਤੇ ਉਹ ਅਨਕਰੀ ਫਿਰ ਮੌਤ ਨੂੰ ਪੁਕਾਰੇਗਾ. ਯਸਲਾ ਸਈਰਾ, ਔਰ ਦੋਦਖ ਜਾ ਡਿੱਗੇਗਾ. ਇਨਹੂ ਕਾਨਫੀ ਅਹਲ ਹੀ ਮਸਰੂਰਾ, ਬੇਸ਼ੱਕ ਇਹ ਦੁਨੀਆ 'ਚ ਆਪਣੇ ਘਰ ਵਾਲਿਆਂ 'ਚ ਬੜਾ ਖੁਸ਼ ਖੁਸ਼ ਹੁੰਦਾ ਸੀ. ਇਨਹੂ ਜ਼ੰਨਾ ਅਲਈ ਯਹੂਰਾ, ਇਹ ਗੁਮਾਨ ਕਰਦਾ ਸੀ ਕਿ ਮੈਂ ਕੋਈ ਨਹੀਂ ਪਲਟ ਕੇ ਜਾਣਾ, ਭਲਾ ਕਿਉਂ ਨਹੀਂ. ਇਨ ਰੱਬਹੂ ਕਾਨ ਬਿਹੀ ਬਸੀਰਾ, ਬੇਸ਼ੱਕ ਇਹਦਾ ਰੱਬ ਇਹਨੂੰ ਚੰਗੀ ਤਰ੍ਹਾਂ ਵੇਖ ਰਿਹਾ ਸੀ. ਫਲਾ ਉਕਸਿਮ ਬਿਸ ਸ਼ਫਕ, ਬਸ ਨਹੀਂ ਮੈਂ ਕਸਮ ਖਾਨਾ ਸ਼ਫਕ ਦੀ. ਵੱਲ ਲਈ ਲਿਵਮਾ ਵਸਕ, ਰਾਤ ਔਰ ਉਹਨਾਂ ਚੀਜ਼ਾਂ ਦੀ ਜਿਹਨੂੰ ਰਾਤ ਸਮੇਟ ਦੀਏ. ਵੱਲ ਕਮਰ ਇੱਜ਼ਤ ਤਸਕ, ਔਰ ਚਾਂਦ ਦੀ ਜਦੋਂ ਉਹ ਪੂਰਾ ਹੋ ਜਾਂਦਾ. ਲਤਰਕ ਬੁਨ ਤਬਕ ਅਨ ਤਬਕ, ਤੁਸੀਂ ਦਰਜਾ ਬਦਰਜਾ ਜਿਹੜੇ ਚੜੋਗੇ. ਫਮਾ ਲਹੁਮ ਲਾ ਯੋ ਮੈਨੂਨ, ਇਹਨਾਂ ਨੂੰ ਕੀ ਹੋਇਆ ਈਮਾਨ ਨਹੀਂ ਲਿਆਉਂਦੇ. ਬਈਦਾ ਕੁਰਿਆ ਅਲੈ ਹਿਮੁਲ ਕੁਰਾਨ ਲਾ ਯਸਜੁਦੂਨ, ਅਤੇ ਜਦੋਂ ਇਹਨਾਂ 'ਤੇ ਕੁਰਾਨ ਪੜ੍ਹਿਆ ਜਾਂਦਾ ਤਾਂ ਸਜਦਾ ਨਹੀਂ ਕਰਦੇ। ਬਲਿ ਲਦੀਨ ਕਫਰੂ ਯੁਕਜ਼ਿਬੂਨ, ਬਲਕਿ ਜਿਹੜੇ ਲੋਕ ਕਾਫਰ ਨੇ ਉਹ ਤਕਜ਼ੀਬ ਕਰ ਰਹੇ ਨੇ। ਵੱਲਾਹੁ ਆਲਮੁ ਬਿਮਾ ਯੂਨ, ਔਰ ਅੱਲਾਹ ਤਾਲਾ ਖੂਬ ਜਾਣਦਾ ਉਸ ਚੀਜ਼ ਨੂੰ ਜਿਹੜੀ ਇਹ ਜਮ੍ਹਾਂ ਕਰ ਰਹੇ ਨੇ। ਫਬਸ਼ਿਰ ਹੁਮ ਬਿਆਜ਼ਾ ਬਿਨ ਅਲੀਮ, ਅਤੇ ਬਸ਼ਾਰਤ ਦੇ ਦਿਓ ਉਹਨਾਂ ਨੂੰ ਦਰਦਨਾਕ ਅਜ਼ਾਬ ਦੀ। ਇਲਲਦੀਨ ਆਮਨੂ ਵਾਮਿਲੁ ਸਾਲਿਹਾਤ ਲਹੁਮ ਅਜਰੁਨ ਗੈਰੁ ਮਮਨੂਨ, ਬੇਸ਼ੱਕ ਉਹ ਲੋਕ ਜਿਹੜੇ ਈਮਾਨ ਲਿਆ ਔਰ ਜਿਨ੍ਹਾਂ ਨੇ ਨੇਕ ਅਮਲ ਕੀਤੇ ਉਹਨਾਂ ਵਾਸਤੇ ਅਬਦੀ ਅਜਰ ਹੋਏਗਾ। ਵਾਖਿਰ ਦਾਵਾਨਾ ਅਨਿਲ ਹਮਦੁਲਿਲਾਹ ਰੱਬਿਲ ਆਲਮੀਨ।